ਪਾਤਸ਼ਾਹ ਦਾ ਇਹ ਬਚਨ ਜਿਹਦੇ ਵਿੱਚ ਮੇਰੇ ਪਾਤਸ਼ਾਹ ਨੇ ਕਿਵੇਂ ਤਰਲਾ ਕੀਤਾ ਹੈ, ਕਿਵੇਂ ਅਰਦਾਸ ਕੀਤੀ ਹੈ, ਜੋਦੜੀ ਕੀਤੀ ਹੈ, ਇਹ ਪਰਮਾਤਮਾ ਇਹ ਵਾਹਿਗੁਰੂ ਤੂੰ ਹੀ ਮੇਰੀ ਲੱਜਾ ਰੱਖਣੀ ਹੈ, ਮੇਰੀ ਤੇਰੀ ਦਰ 'ਤੇ ਅਰਦਾਸ ਹੈ, ਬੇਨਤੀ ਹੈ, ਜੋਦੜੀ ਹੈ, ਪ੍ਰਾਰਥਨਾ ਹੈ, ਅਤੇ ਤੂੰ ਸਤਿਗੁਰ ਸੱਚੇ ਪਾਤਸ਼ਾਹ ਮੇਰੀ ਲਾਜ ਲੱਜਾ ਤੇਰੇ ਹੱਥ ਹੈ। ਕਲਗੀ ਵਾਲੇ ਪਾਤਸ਼ਾਹ ਦਾ ਇਹ ਜੋ ਬਚਨ ਆਪਦੇ ਸਾਹਮਣੇ ਰੱਖਿਆ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਇਸ ਸ਼ਬਦ ਦੇ ਵਿੱਚ ਅਗਰ ਕਲਗੀ ਵਾਲੇ ਪਾਤਸ਼ਾਹ ਦੇ ਇਸ ਸ਼ਬਦ ਦੀ ਵਿਆਖਿਆ ਕਰੀਏ ਤਾਂ ਸਮਾਂ ਬਹੁਤ ਲੱਗ ਜਾਏਗਾ। ਇਸ ਸ਼ਬਦ ਕਲਗੀ ਵਾਲੇ ਪਾਤਸ਼ਾਹ ਨੇ ਆਪਣੀ ਕਲਮ ਆਪਣੀ ਕਾਵਿਆ ਨੂੰ ਐਸੇ ਢੰਗ ਨਾਲ ਬਿਆਨ ਕੀਤਾ ਹੈ, ਇਹ ਉਹੀ ਜਾਣਦੇ ਹਨ ਜਿਹੜੇ ਕਲਗੀ ਵਾਲੇ ਪਾਤਸ਼ਾਹ ਦੇ ਇਸ ਕਲਮ ਤੋਂ ਵਾਕਫ ਹਨ। ਜਦੋਂ ਕਲਗੀ ਵਾਲੇ ਪਾਤਸ਼ਾਹ ਨੇ ਕਲਮ ਚੁੱਕੀ ਤਾਂ ਐਸੇ ਐਸੇ ਸ਼ਬਦ ਉਹਨਾਂ ਆਪਣੀ ਬਾਣੀ 'ਚ ਅੰਕਿਤ ਕਰ ਦਿੱਤੇ, ਜਿਹੜੇ ਸਰੋਤੇ ਜਿਹੜੇ ਹਨ ਉਹ ਮੁਗਧ ਵੀ ਹੋ ਜਾਂਦੇ ਹਨ ਅਤੇ ਨਾਲ ਚੱਕਰਤ ਵੀ ਹੋ ਜਾਂਦੇ ਹਨ ਕਿ ਬਾਬਾ ਤੂੰ ਛੋਟੀ ਜਿਹੀ ਉਮਰ 'ਚ ਐਸੇ ਕਾਰਨਾਮੇ ਕੀਤੇ, 46-47 ਸਾਲ ਦੀ ਉਮਰ 'ਚ ਫਾਰਸੀ ਦੇ ਇਤਨੇ ਉੱਚ ਕੋਟੀ ਦੇ ਵਿਦਵਾਨ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਕਲਗੀ ਵਾਲੇ ਪਾਤਸ਼ਾਹ ਦੀ ਦੂਰ ਅੰਦੇਸ਼ੀ, ਕਲਗੀ ਵਾਲੇ ਪਾਤਸ਼ਾਹ ਦੀ ਦੇਖਣੀ ਨਹੀਂ ਕੋਈ ਦੁਨੀਆਂ 'ਤੇ ਦੇਖ ਸਕਦਾ। ਇਤਨੀ ਛੋਟੀ ਜਿਹੀ ਉਮਰ 'ਚ ਫਾਰਸੀ ਦਾ, ਅਰਬੀ ਦਾ ਇਤਨਾ ਗਿਆਨ ਜੋ ਕਿ ਕਲਗੀ ਵਾਲੇ ਪਾਤਸ਼ਾਹ ਤੁਹਾਡੋਂ ਆਏ ਗੁਰੂਆਂ ਨੂੰ ਹੀ ਹੋ ਸਕਦਾ ਹੈ, ਆਮ ਇਨਸਾਨ ਨੂੰ, ਆਮ ਬੰਦੇ ਨੂੰ ਇਹ ਚੀਜ਼ ਨਹੀਂ ਮਿਲ ਸਕਦੀ। ਇਕਾਗਰਤਾ ਰੱਖਣ ਵਾਸਤੇ, ਥੋੜ੍ਹਾ ਜਿਹਾ ਧਿਆਨ ਮੇਰੇ ਨਾਲ ਜੋੜਨ ਵਾਸਤੇ ਅਤੇ ਸਮੇਂ ਨੂੰ ਅੱਗੇ ਚੰਗਾ ਲਿਜਾਉਣ ਵਾਸਤੇ ਆਪਣੀ ਆਪਣੀ ਰਸਨਾ ਪੁੱਤਰ ਕਰੋ ਅਤੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਿਛਲੇ ਹਫ਼ਤੇ ਕਲਗੀ ਵਾਲੇ ਪਾਤਸ਼ਾਹ ਦੇ ਜੀਵਨ 'ਚੋਂ ਬਹੁਤ ਸੋਹਣਾ ਚਰਿੱਤਰ ਆਪਦੇ ਸਾਹਮਣੇ ਭੇਟ ਕਰ ਰਿਹਾ ਸਾਂ। ਉਹ ਥੋੜ੍ਹੀ ਜਿਹੀ ਪਿਛਲੀ ਗੱਲ ਕਹਿ ਕੇ ਅਗਲੀ ਗੱਲ ਕਹਾਂ। ਉਹ ਜੋ ਕਲਗੀ ਵਾਲੇ ਦਾ ਸਿੰਘ ਸੀ, ਉਹ ਜੋ ਕਲਗੀ ਵਾਲੇ ਦਾ ਲਾਡਲਾ ਸੀ, ਮਾਵਾਂ ਭੈਣਾਂ ਧੀਆਂ ਦੀ ਇੱਜ਼ਤ ਬਚਾਉਂਦਾ ਹੋਇਆ, ਜਿਹੜੀਆਂ ਪੁੱਤਰੀਆਂ ਕਲਗੀ ਵਾਲੇ ਪਾਤਸ਼ਾਹ ਦੇ ਪੋਸੂ ਦੀ ਸਤਵੀਂ ਗੁਰਪੁਰਬ ਨੂੰ ਜਾ ਰਹੀਆਂ ਸਨ, ਰਸਤੇ 'ਚ ਡਾਕੂ ਪੈ ਗਏ, ਲੁਟੇਰੇ ਪੈ ਗਏ, ਉਹਨਾਂ ਧਾੜਵੀਆਂ ਨੇ ਬੱਚਿਆਂ 'ਤੇ ਹਮਲਾ ਕਰਤਾ। ਇਹ ਸਿੰਘ ਉਸ ਜੰਗਲ 'ਚ ਮਾਲਾ ਜਪਦਾ ਪਿਆ ਸੀ। ਕਲਗੀ ਵਾਲੇ ਪਾਤਸ਼ਾਹ ਦਾ ਹੁਕਮ ਵਿੱਚ ਸੰਤ ਵੀ ਸੀ ਅਤੇ ਸਿਪਾਹੀ ਵੀ ਸੀ। ਸੰਤ ਕੀ ਸੀ? ਉਹਦੇ ਹੱਥ 'ਚ ਮਾਲਾ। ਸਿਪਾਹੀ ਕੀ ਸੀ? ਉਹਦੇ ਕਮਰ ਨਾਲ ਤਲਵਾਰ ਸੀ। ਉਹਨਾਂ ਬੱਚਿਆਂ ਦੀ ਚੀਖ ਪੁਖਾਰ ਨਾ ਸੁਣਦਾ ਹੋਇਆ, ਉਹਨਾਂ ਬੱਚਿਆਂ ਨੂੰ ਬਚਾਉਂਦਾ ਹੋਇਆ, ਪਠਾਣਾਂ ਨਾਲ, ਮੁਗਲਾਂ ਨਾਲ, ਉਹਨਾਂ ਡਾਕੂਆਂ ਨਾਲ ਲੜਦਾ ਲੜਦਾ ਸ਼ਹੀਦ ਹੋ ਗਿਆ। ਉਹ ਬੱਚਿਆਂ ਤਾਂ ਕਲਗੀ ਵਾਲੇ ਪਾਤਸ਼ਾਹ ਕੋਲ ਪਹੁੰਚ ਗਈਆਂ, ਉਹਨਾਂ ਦੀ ਇੱਜ਼ਤ ਬਚ ਗਈ, ਪਰ ਇਹ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਕਿੱਥੇ ਹੋਇਆ? ਉਹ ਜਿਹੜਾ ਸੋਹਣਾ ਅਤੇ ਮੋਹਣਾ ਪਾਣੀ ਭਰਨ ਵਾਸਤੇ ਰੋਜ਼ਾਨਾ ਨਿਤਾ ਪ੍ਰਤੀ ਦਰਿਆ 'ਤੇ ਆਉਂਦੇ ਅਤੇ ਪਾਣੀ ਲੈ ਕੇ ਠਾਕਰਾਂ ਦੀ ਪੂਜਾ ਕਰਦੇ, ਇਹਨਾਂ ਦੇ ਕਦਮਾਂ 'ਚ ਡਿੱਗ ਪਿਆ ਅਤੇ ਇਹਨਾਂ ਕੋਲ ਪਾਣੀ ਮੰਗਦਾ ਮੰਗਦਾ ਸ਼ਹੀਦ ਹੋ ਗਿਆ। ਉਹਨਾਂ ਪਾਣੀ ਦਾ ਘੁੱਟ ਮੂੰਹ ਨਹੀਂ ਪਾਇਆ। ਕਿਉਂ ਮੂੰਹ ਪਾਣੀ ਨਹੀਂ ਪਾਇਆ? ਕਿ ਅਸਾਂ ਠਾਕਰਾਂ ਦੀ ਪੂਜਾ ਕਰਨੀ ਹੈ, ਅਸਾਂ ਠਾਕਰਾਂ ਦੇ ਵਾਸਤੇ ਪਾਣੀ ਲਿਜਾਣਾ ਹੈ, ਇਹ ਠਾਕਰਾਂ ਦੀ ਮੂਰਤੀਆਂ ਨੂੰ ਇਹ ਪਾਣੀ ਲਿਜਾ ਕੇ ਭੋਗ ਚੜਾਉਣਾ ਹੈ, ਅਤੇ ਇਸ ਕਰਕੇ ਇਹ ਪਾਣੀ ਜੂਠਾ ਨਹੀਂ ਕਰਾਉਣਾ। ਚੋਰ ਹੈ, ਲੁਟੇਰਾ ਹੈ, ਡਾਕੂ ਹੈ, ਧਾੜਵੀ ਹੈ। ਇਸ ਕਰਕੇ ਉਹਨਾਂ ਨੇ ਤਾਂ ਆਪਣੀ ਪੂਜਾ ਕਰਕੇ ਇਸ ਗਰੀਬ ਸਿੱਖ ਨੂੰ ਧਰਿਆਈਆਂ ਮਾਰ ਦਿੱਤਾ, ਪਰ ਉਹਨੇ ਜਾਂਦਿਆਂ ਵਾਰੀ 3 ਵਾਰੀ ਬਚਨ ਆਖਿਆ, ਉਹ ਠਾਕਰਾਂ ਦੀ ਪੂਜਾ ਕਰਨ ਵਾਲਿਓ, ਉਹ ਠਾਕਰਾਂ ਦੀਆਂ ਮੂਰਤੀਆਂ ਅੱਗੇ ਨਵਦਾ ਭਗਤੀ ਕਰਨ ਵਾਲਿਓ, ਉਹ ਠਾਕਰਾਂ ਦੇ ਭਗਤੀ ਕਰਨ ਵਾਲਿਓ, ਠਾਕਰਾਂ ਨਾਲ ਪਿਆਰ ਕਰਨ ਵਾਲਿਓ, ਇੱਕ ਪਾਸੇ ਠਾਕਰ ਦਾ ਪੁੱਤਰ ਧਰਿਆਈਆਂ ਮਾਰਦੇ ਪਈ ਹੋ, ਇੱਕ ਪਾਸੇ ਠਾਕਰਾਂ ਦੀ ਪੂਜਾ ਕਰਦੇ ਹੋ, ਇਹ ਕਿੱਥੇ ਦਾ ਨਿਯਮ ਹੈ? ਇਹ ਕਿੱਥੇ ਦੀ ਭਗਤੀ ਹੈ? ਮੈਨੂੰ ਪਾਣੀ ਦਾ ਘੁੱਟ ਪਿਲਾ ਦਿਓ, ਪਾਣੀ ਪਿਲਾਉਣਾ ਪੁੰਨ ਜੇ, ਪਾਣੀ ਪਿਲਾਉਣਾ ਧਰਮ ਜੇ, ਪਾਣੀ ਪਿਲਾਉਣਾ ਲੇਖ ਜੇ। ਪਰ ਉਹਨਾਂ ਨੂੰ 1 ਵਾਰੀ ਤਰਸ ਨਹੀਂ ਆਇਆ, 2 ਵਾਰੀ ਤਰਸ ਨਹੀਂ ਆਇਆ। ਠਾਕਰਾਣੀ ਤੇ ਪਾਣੀ ਪਿਲਾਉਣਾ ਚਾਹੁੰਦੀ ਹੈ, ਉਹ ਸ਼ਿਵਾਂ ਦੀ ਭਗਤੀ ਕਰਦੀ ਹੈ, ਉਹ ਮੰਦਰ ਦੀ ਪੂਜਾ ਕਰਦੀ ਹੈ, ਪਰ ਉਹਦਾ ਘਰ ਵਾਲਾ ਕਹਿੰਦਾ ਨਹੀਂ, ਇਹਦੇ ਮੂੰਹ 'ਚ ਪਾਣੀ ਨਹੀਂ ਪਾਉਣਾ, ਇਹਨੂੰ ਪਾਣੀ ਨਹੀਂ ਦੇਣਾ। ਪਤਾ ਕਿਉਂ? ਪਾਣੀ ਜੂਠਾ ਹੋ ਜਾਏ। ਇਸ ਕਰਕੇ ਚਲੇ ਗਏ। ਜਦੋਂ ਉਹ ਚਲੇ ਗਏ ਤੇ ਫਿਰ ਉਹਨਾਂ ਨੇ ਸਿਰ ਚੁੱਕ ਕੇ ਆਖਿਆ, ਉਹ ਨਹੀਂ ਜੇ ਰਹਿਮ ਆਇਆ, ਨਹੀਂ ਜੇ ਤਰਸ ਆਇਆ, ਫਿਰ ਮੈਂ ਤੁਹਾਨੂੰ ਇਤਨਾ ਬਚਨ ਕਹਿ ਦਿੰਦਾ, ਜੇ ਠਾਕਰ ਦੀ ਪੂਜਾ ਕਰਨ ਚਲੇ ਹੋ, ਉਹ ਠਾਕਰ ਤੁਹਾਨੂੰ ਦਰਸ਼ਨ ਨਹੀਂ ਦੇਣਾ। ਇੱਥੇ ਗੱਲ ਮੈਂ ਕਹਿ ਗਿਆ ਤਾਂ ਪਿਛਲਾ ਅੰਸ਼ ਇਸ ਕਰਕੇ ਤੁਹਾਡੇ ਸਾਹਮਣੇ ਆ ਗਿਆ। ਠਾਕਰਾਂ ਦੀ ਪੂਜਾ ਕੀਤੀ, ਜਾ ਕੇ ਮੰਦਿਰ 'ਚ ਧੂਪ ਦੀਪ ਦਿੱਤਾ, ਅਗਰਬੱਤੀ ਦਿੱਤੀ ਅਤੇ ਫੁੱਲ ਦੀਪ ਕੀਤੇ, ਪਰ ਜਿਉਂ ਜਿਉਂ ਉਹ ਭਗਤੀ ਕਰਦੇ ਨੇ ਉਹਨਾਂ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਹੈ। ਮੰਦਰ ਦਾ ਬੂਹਾ ਖੋਲਦੀ ਕੰਨਾਂ 'ਚ ਆਵਾਜ਼ ਪਾਈ, ਨਾ ਭਗਤੀ ਕਰੋ, ਨਾ ਨਿਰਤਕਾਰੀ ਕਰੋ, ਨਾ ਪੂਜਾ ਕਰੋ, ਨਾ ਧੂਪ ਦੀਪ ਦਿਓ, ਤੁਹਾਨੂੰ ਠਾਕਰ ਦਰਸ਼ਨ ਨਹੀਂ ਦੇਣ ਲੱਗਾ। ਸੇਠਾਣੀ ਪਤਾ ਕੀ ਕਹਿੰਦੀ ਹੈ, ਸੇਠ ਜੀ ਸਾਡੇ ਕੋਲ ਭੁੱਲ ਹੋ ਗਈ ਹੈ, ਸਾਡੇ ਕੋਲ ਗਲਤੀ ਹੋ ਗਈ ਹੈ, ਚਲੋ ਛੇਤੀ ਕਰੀਏ। ਉੱਥੇ ਚੱਲ ਕੇ ਉਹਨੂੰ ਸਿੰਘ ਨੂੰ ਪਾਣੀ ਪਿਲਾਈਏ। ਜਦੋਂ ਵਾਪਸ ਪਹੁੰਚੇ ਗੜਵਾ ਲੈ ਕੇ, ਜਦੋਂ ਸਿੰਘ ਦੇ ਮੂੰਹ 'ਚ ਪਾਣੀ ਪਾਇਆ ਤੇ ਕੀ ਤੱਕਦੇ ਨੇ, ਉੱਤੋਂ ਹੀ ਵਗ ਗਿਆ, ਉਹ ਤੇ ਖਤਮ ਹੋ ਚੁੱਕਾ ਹੈ, ਉਹ ਤਾਂ ਸ਼ਹੀਦ ਹੋ ਚੁੱਕਾ ਹੈ। ਪਰ ਇਹ ਤੱਕਦੇ ਪਏ, ਉਹ ਦੋ ਇਨਸਾਨ ਭੱਜੇ ਆ ਰਹੇ, ਉਹਨਾਂ ਦੋ ਇਨਸਾਨਾਂ ਨੂੰ ਤੱਕ ਕੇ ਇਹ ਝਾੜੀਆਂ 'ਚ ਲੁਕ ਗਏ ਤੇ ਪਤਾ ਕੀ ਸੁਣਦੇ ਪਏ, ਉਹ ਦੋਵੇਂ ਗੱਲਾਂ ਪੇ ਕਰਦੇ ਸਨ। ਗੱਲਾਂ ਕੀ ਕਰਦੇ ਸਨ, ਇੱਕ ਵੀਰ ਦੂਜੇ ਵੀਰ ਕੋਲ ਪੁੱਛ ਰਿਹਾ ਸੀ, ਕੀ ਪੁੱਛ ਰਿਹਾ ਸੀ, ਸਿੰਘ ਜੀ ਤੁਸੀਂ ਇਹਨੂੰ ਜਾਣਦੇ ਹੋ, ਇਹ ਜਿਹੜਾ ਸ਼ਹੀਦ ਹੋ ਗਿਆ। ਦੂਜਾ ਸਿੰਘ ਪਤਾ ਕੀ ਕਹਿੰਦਾ, ਹਾਂ ਵੀਰ ਜੀ ਮੈਂ ਜਾਣਦਾ। ਆਖੇ ਕੌਣ ਹੈ, ਆਖਣਗੇ ਇਸ ਜੰਗਲ 'ਚ ਰਹਿੰਦਾ ਕਲਗੀ ਵਾਲੇ ਦਾ ਪੁੱਤਰ ਹੈ, ਕਲਗੀ ਵਾਲੇ ਦਾ ਪਿਆਰਾ ਹੈ, ਕਲਗੀ ਵਾਲੇ ਦਾ ਲਾਡਲਾ ਹੈ, ਇਹ ਭਗਤੀ ਵੀ ਕਰਦਾ, ਇਹ ਸਿਮਰਨ ਵੀ ਕਰਦਾ। ਇਹ ਆਖਣਗੇ ਭਾਣਾ ਕੀ ਵਾਪਰਿਆ, ਇਹ ਕਥਾ ਕੀ ਹੋਈ। ਆਖਣਗੇ ਇਹ ਭਾਣਾ ਵਾਪਰਿਆ, ਬੱਚੀਆਂ ਕਲਗੀ ਵਾਲੇ ਪਾਤਸ਼ਾਹ ਦੇ ਦਰਬਾਰ 'ਚ ਜਾ ਰਹੀਆਂ ਸਨ ਤੇ ਜਾਲਮਾਂ ਪਠਾਣਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਇਹ ਵਿਚਾਰਾ ਬੱਚੀਆਂ ਦੀ ਇੱਜ਼ਤ ਬਚਾਉਂਦਾ ਹੋਇਆ, ਮਾਵਾਂ ਭੈਣਾਂ ਦੀ ਇੱਜ਼ਤ ਬਚਾਉਂਦਾ ਹੋਇਆ, ਪਾਣੀ ਮੰਗਦਾ ਹੋਇਆ ਇੱਥੇ ਆ ਕੇ ਸ਼ਹੀਦ ਹੋ ਗਿਆ। ਆਹ ਵਾਰਤਾ ਹੈ, ਆਹ ਏਡੀ ਗਾਥਾ ਹੈ। ਇੱਕ ਵਾਰੀ ਬੋਲੋ ਸਤਨਾਮ। ਮੈਂ ਤੁਹਾਨੂੰ ਉਹ ਗਾਥਾ ਸੁਣਾ ਰਿਹਾ ਕਿ ਕਲਗੀ ਵਾਲੇ ਪਾਤਸ਼ਾਹ ਨੇ ਗੈਰ ਧਰਮ ਨਾਲ ਪਿਆਰ ਕੀਤਾ ਹੈ। ਹਿੰਦੂ ਧਰਮ ਦੇ ਅਪਣਾਉਣ ਵਾਲੇ, ਮੰਦਰਾਂ ਦੀ ਪੂਜਾ ਕਰਨ ਵਾਲੇ, ਠਾਕਰਾਂ ਦੀ ਪੂਜਾ ਕਰਨ ਵਾਲੇ ਕਲਗੀ ਵਾਲੇ ਪਾਤਸ਼ਾਹ ਨੇ ਉਹਨਾਂ ਨਾਲ ਪਿਆਰ ਕਰਨਾ। ਪਰ ਇੱਕ ਵਾਰ ਤੁਸੀਂ ਇਹ ਵੀ ਦੇਖਣਾ ਕਿ ਅਸੀਂ ਕਲਗੀ ਵਾਲੇ ਪਾਤਸ਼ਾਹ ਦੇ ਹੁੰਦਿਆਂ ਹੋਇਆਂ, ਅਸੀਂ ਕਲਗੀ ਵਾਲੇ ਪਾਤਸ਼ਾਹ ਦੇ ਪੁੱਤਰ ਹੁੰਦਿਆਂ ਹੋਇਆਂ, ਅਸੀਂ ਹਿੰਦੂਆਂ ਨਾਲ ਕਿਤਨਾ ਪਿਆਰ ਕੀਤਾ, ਅਸੀਂ ਹਿੰਦੂ ਧਰਮ ਦੀ ਕਿਵੇਂ ਰਾਖੀ ਕੀਤੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ, ਉਹਨਾਂ ਦੇ ਪੋਤੇ, ਉਹਨਾਂ ਦਾ ਪੁੱਤਰ, ਉਹਨਾਂ ਦਾ ਪਰਿਵਾਰ, ਸਭ ਕੁਝ ਹਿੰਦੂ ਧਰਮ ਤੋਂ ਵਾਰ ਦਿੱਤਾ, ਪਰ ਅੱਜ ਹਿੰਦੂ ਧਰਮ ਸਾਡੇ ਨਾਲ ਕੀ ਕੁਝ ਕਰ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਇੱਕ ਮਾੜਾ, ਮੈਂ ਇਹ ਨਹੀਂ ਕਹਿ ਰਿਹਾ ਦੋ ਮਾੜੇ ਨੇ, ਮੈਂ ਇਹ ਨਹੀਂ ਕਹਿ ਰਿਹਾ ਸਾਰੇ ਮਾੜੇ, ਪਰ ਮੈਂ ਇਹ ਕਹਿ ਰਿਹਾ ਜਿਹੜੇ ਸਾਡੇ ਨਾਲ ਕਰਦੇ ਪਏ, ਮੈਂ ਉਹਨਾਂ ਦੀ ਗਾਥਾ ਕਹਿ ਰਿਹਾ। ਇੱਕ ਵਾਰੀ ਫਿਰ ਬੋਲੋ, ਇਹਦਾ ਮਤਲਬ ਧਿਆਨ ਤੁਹਾਡਾ ਘਰ ਚਲਾ ਗਿਆ, ਇੱਥੇ ਨਹੀਂ ਬੈਠੇ, ਇੱਥੇ ਬੈਠੇ ਹੋਵੋ ਤੇ ਨਵਾਂ ਸਾਲ ਚੜਿਆ ਹੋਵੇ ਤੇ ਨਵੇਂ ਸਾਲ ਦੀ ਖੁਸ਼ੀ 'ਚ ਆਪਣਾ ਮੂੰਹ ਵੀ ਮਿੱਠਾ ਨਾ ਕਰੀਏ। ਕਿਹਦੇ ਨਾਲ ਮਿੱਠਾ ਕਰਨੇ, ਨਾਮ ਤੋਂ ਬਗੈਰ ਮਿੱਠਾ ਨਹੀਂ ਹੋਣਾ। ਸਭ ਵਸਤੂ ਕੌੜੀਆਂ ਜੇ, ਇੱਕ ਪਰਮਾਤਮਾ ਦਾ ਨਾਮ ਮਿੱਠਾ ਹੈ, ਪਰ ਅਸੀਂ ਕਹਿੰਦੇ ਹਾਂ ਦੂਜੀਆਂ ਵਸਤੂਆਂ ਮਿੱਠੀਆਂ, ਨਾਮ ਸਾਨੂੰ ਕੌੜਾ ਲੱਗਦਾ, ਨਾਮ ਸਾਨੂੰ ਜ਼ਹਿਰ ਲੱਗਦਾ। ਪਰ ਜਿਨ੍ਹਾਂ ਨੇ ਇਹ ਚਾਖਿਆ ਉਹ ਜਾਣਦੇ ਨਾਮ ਕਿਤਨਾ ਮਿੱਠਾ, ਨੇ ਇਹ ਚਾਖਿਆ ਉਹ ਜਾਣਦੇ ਨਾਮ ਕਿਤਨਾ ਮਿੱਠਾ। ਅਤੇ ਬਾਕੀ ਸ਼ੱਕਰ, ਖੰਡ, ਨਿਮਾਤ, ਗੁੜ, ਫਰੀਦ ਕਹਿੰਦਾ ਜਦੋਂ ਮਾਂ ਨੇ ਰੱਖੀਆਂ ਚੀਜ਼ਾਂ, ਗੁੜ ਬੜਾ ਮਿੱਠਾ ਹੀ, ਸ਼ੱਕਰ ਬੜੀ ਮਿੱਠੀ ਆ, ਚੀਨੀ ਬੜੀ ਮਿੱਠੀ ਆ, ਦੁੱਧ ਬੜਾ ਮਿੱਠਾ ਹੀ, ਅਤੇ ਮੱਖਿਓਂ ਬੜਾ ਮਿੱਠਾ ਹੀ। ਰੋਜ਼ ਫਰੀਦ ਨੂੰ ਲਾਲਚ ਦੇਣਾ ਤੇ ਫਰੀਦ ਨੇ ਪਾਕੀ ਕਰਨੀ। ਪਾਤਸ਼ਾਹ ਆਇਆ ਫਰੀਦ, ਪਤਾ ਕੀ ਕਹਿੰਦਾ, ਆਖਣਗੇ ਅੰਮਾ ਇਹ ਸਭ ਚੀਜ਼ਾਂ ਫਿੱਕੀਆਂ ਹੋ ਗਈਆਂ ਨੇ, ਸ਼ੱਕਰ, ਖੰਡ, ਨਿਮਾਤ, ਗੁੜ, ਮੱਖਿਓ, ਮਾਝਾ, ਦੁੱਧ, ਅੰਮੀ, ਸਭੇ ਵਸਤੂ ਮਿੱਠੀਆਂ, ਪਰ ਰੱਬ ਨਾ ਪੁੱਜਣ ਦੁੱਧ। ਪਰਮਾਤਮਾ ਦੀ ਭਗਤੀ ਦਾ ਇਹ ਮੁਕਾਬਲਾ ਨਹੀਂ ਹੋ ਸਕਦਾ। ਇੱਕ ਵਾਰੀ ਬੋਲੋ ਸਤਨਾਮ। ਕਹਿੰਦੇ ਨਾ ਕਿ ਨਵੇਂ ਸਾਲ 'ਚ ਕੋਈ ਕੰਮ ਕਰੇ, ਸੰਗਰਾਂਦ ਵਾਲੇ ਦਿਨ ਕੋਈ ਕੰਮ ਕਰੇ, ਚੰਗੇ ਦਿਨ ਕੋਈ ਕੰਮ ਕਰੇ। ਮੈਂ ਬਜ਼ੁਰਗਾਂ ਕੋਲੋਂ, ਵੱਡਿਆਂ ਮਹਾਂਪੁਰਸ਼ਾਂ ਕੋਲ ਸੁਣਿਆ, ਜੇ ਚੰਗੇ ਦਿਨ, ਨੇਕ ਦਿਨ ਕੋਈ ਕੰਮ ਕੀਤਾ ਜਾਵੇ ਤੇ ਸਾਰਾ ਸਾਲ ਹੀ ਹੁੰਦਾ ਰਹੇ। ਜੇ ਅੱਜ ਨਾਮ ਜਪੋਗੇ ਤੇ ਹੋ ਸਕਦਾ ਸਾਰਾ ਸਾਲ ਹੀ ਭਗਤੀ 'ਚ ਲੰਘੇ। ਅਰਦਾਸ ਵੀ ਇਹੀ ਕਰਨੀ ਹੈ ਨਾ, ਨਵਾਂ ਸਾਲ ਚੜ੍ਹਿਆ ਚੰਗਾ ਗੁਜ਼ਰੇ, ਪਿਆਰ 'ਚ ਗੁਜ਼ਰੇ, ਕੀਰਤਨ, ਭਗਤੀ, ਸਤਸੰਗ, ਸੇਵਾ ਤੇ ਸਿਮਰਨ 'ਚ ਗੁਜ਼ਰੇ। ਤਾਂ ਜੇ ਅੱਜ ਵੀ ਨਾ ਤੁਸੀਂ ਨਾਮ ਜਪਿਆ, ਅੱਜ ਵੀ ਸੇਵਾ 'ਚ ਹੱਥ ਨਾ ਬਚਾਏ, ਫਿਰ ਸਾਰਾ ਸਾਲ ਐਵੇਂ ਲੰਘ ਜਾਏ। ਮੈਂ ਐਵੇਂ ਪੁੱਛਿਆ ਮਹਾਂਪੁਰਸ਼ਾਂ ਕੋਲੋਂ। ਇਸ ਕਰਕੇ ਫਿਰ ਪਿਆਰ 'ਚ ਆਓ, ਮਾਵਾਂ ਭੈਣਾਂ ਸਤਿਕਾਰਯੋਗ ਪੁੱਤਰੀਆਂ ਜਿਤਨੇ ਮੇਰੇ ਵੀਰ ਹਨ, ਤੇ ਗੱਜ ਵੱਜ ਕੇ ਪਿਆਰ 'ਚ ਆਖੋ ਸਤਨਾਮ। ਕੋਈ ਰਸਨਾ ਖਾਲੀ ਨਾ ਰਵੇ। ਵਾਹਿਗੁਰੂ, 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 ਬੋਲੋ ਵਾਹਿਗੁਰੂ। ਥੋੜਾ ਜਿਹਾ ਫਰਕ ਰੱਖੋ, ਤੁਸੀਂ ਵੀਰ ਮੇਰੇ ਨਾਲ ਬੋਲੋ ਤੇ ਭੈਣਾਂ ਮਾਵਾਂ ਸਤਿਕਾਰਯੋਗ ਪੁੱਤਰੀਆਂ ਅਲੱਗਾ ਬੋਲਣ, ਤਾਂ ਕਿ ਪਤਾ ਲੱਗੇ ਸਤਸੰਗ ਦਾ ਮਾਹੌਲ। ਵਾਹਿਗੁਰੂ, 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 ਵਾਹਿਗੁਰੂ। ਕੋਈ ਪਿਆਰ ਨਾਲ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਸੇ ਸਿਠਾਣੀ ਸੋਹਣਾ ਤੇ ਘਰਵਾਲੀ ਦਾ ਨਾਮ ਮੋਹਣਾ, ਬਾਅਦ ਚ ਜਾ ਕੇ ਇਹਨਾਂ ਦਾ ਜ਼ਿਕਰ ਕਰਾਂਗਾ। ਅੰਮ੍ਰਿਤ ਛੱਕ ਕੇ ਸੋਹਣ ਸਿੰਘ ਬਣ ਗਿਆ, ਉਹ ਬੱਚੀ ਅੰਮ੍ਰਿਤ ਛੱਕ ਕੇ ਮੋਹਣ ਕੌਰ ਬਣ ਗਈ। ਇਹ ਸੋਹਣ ਸਿੰਘ ਜਿਹੜਾ ਸੀ ਸਰਸਾ ਦੇ ਕਮਸਾਨ ਯੁੱਧ ਵਿੱਚ ਕਲਗੀ ਵਾਲੇ ਪਾਤਸ਼ਾਹ ਦੇ ਨਾਲ ਲੜਦਾ ਲੜਦਾ ਆਪਣੀ ਜਾਨ ਦੇ ਗਿਆ। ਮੈਂ ਇੱਥੇ ਉਹਦੀ ਗਾਥਾ ਕਰ ਰਿਹਾ। ਜਦੋਂ ਉਹ ਪੰਡਿਤ ਸੀ, ਜਦੋਂ ਉਹ ਬ੍ਰਾਹਮਣ ਸੀ, ਜਦੋਂ ਮੰਦਰਾਂ ਦੀ ਪੂਜਾ ਕਰਦਾ ਸੀ, ਉਦੋਂ ਦਾ ਜ਼ਿਕਰ ਕਰ। ਇੱਕ ਵਾਰੀ ਫਿਰ ਬੋਲੋ ਸਤਨਾਮ। ਉਹ ਸੋਹਣਾ ਤੇ ਮੋਹਣਾ ਗੱਲਾਂ ਕਰਦੇ, ਆਖਣਗੇ ਇਹ ਸਾਡੇ ਕੰਨਾਂ 'ਚ ਜਿਹੜੀ ਖਬਰ ਪਈ ਹੈ, ਇਹ ਜਿਹੜਾ ਸਾਡੇ ਹੱਥੋਂ ਸਿੰਘ ਮਾਰਿਆ ਗਿਆ, ਇਹ ਜਿਹਦੇ ਮੂੰਹ 'ਚ ਅਸਾਂ ਪਾਣੀ ਨਹੀਂ ਪਾਇਆ, ਉਹ ਵਿਚਾਰਾ ਧਰਿਆ ਤਲਕਦਾ ਪਿਆ ਸੀ, ਮੱਛੀ ਦੀ ਨਿਆਈ ਵਿਲਕਦਾ ਪਿਆ ਸੀ ਤੇ ਪੁਕਾਰਦਾ ਪਿਆ ਸੀ, ਪਿਆਰਿਓ ਪਾਣੀ ਪਿਲਾ ਦਿਓ। ਸਿੱਠਾਣੀ ਪਤਾ ਕੀ ਕਹਿੰਦੀ? ਸੇਠ ਜੀ, ਸਾਡੇ ਕੋਲ ਪਾਪ ਹੋ ਗਿਆ, ਸਾਡੇ ਕੋਲ ਭੁੱਲ ਹੋ ਗਈ ਹੈ, ਅਸਾਂ ਇਹਦੇ ਮੂੰਹ 'ਚ ਪਾਣੀ ਨਹੀਂ ਪਿਲਾਇਆ, ਇਹ ਤਾਂ ਮਰ ਗਿਆ। ਪਰ ਮੰਦਰਾਂ 'ਚੋਂ ਆਵਾਜ਼ ਆਉਂਦੀ, ਖੜਤਾਲਾਂ ਵਿੱਚੋਂ ਆਵਾਜ਼ ਆਉਂਦੀ, ਪੈਰਾਂ ਦੇ ਘੁੰਗਰੂਆਂ ਵਿੱਚੋਂ ਆਵਾਜ਼ ਆਉਂਦੀ, ਬੀਣਾ ਵਜਾਉਂਦੀ ਉੱਥੋਂ ਆਵਾਜ਼, ਤੇ ਮੰਦਰਾਂ ਦੀਆਂ ਮੂਰਤੀਆਂ ਵੀ ਬੋਲਦੀਆਂ ਕਿ ਨਾ ਨੱਚੋ ਨਾ ਭਗਤੀ ਕਰੋ, ਤੁਹਾਨੂੰ ਠਾਕਰ ਦਰਸ਼ਨ ਨਹੀਂ ਦੇਣ ਲੱਗਾ। ਹੁਣ ਪਤਾ ਸੇਠ ਕੀ ਕਹਿੰਦਾ? ਆਖਣਗੇ ਪਿਆਰੀਏ, ਅਰਦਾਮਣੀ ਨੂੰ, ਘਰ ਵਾਲੀ ਨੂੰ ਸਾਡੇ ਕੋਲ ਗਲਤੀ ਹੋ ਗਈ, ਇਹ ਮੈਂ ਵੀ ਮੰਨਣਾ, ਸਾਡੇ ਕੋਲ ਭੁੱਲ ਹੋ ਗਈ ਹੈ, ਅਸਾਂ ਪਾਪ ਕੀਤਾ ਹੈ, ਸਾਡੇ ਕੋਲ ਐਸਾ ਪਾਪ ਹੋਇਆ, ਅਸੀਂ ਕਦੇ ਬਖਸ਼ੇ ਨਹੀਂ ਜਾਵਾਂਗੇ। ਪਰ ਪਤਨੀਏ, ਅਸੀਂ ਕਰੀਏ ਕੀ? ਹੁਣ ਕੋਸ਼ਿਸ਼ ਕਰਾਂਗੇ। ਉਹ ਦੋਵੇਂ ਪਤਾ ਕੀ ਕਰਦੇ ਫਿਰ? ਜਿਹਨਾਂ ਨੇ ਆ ਕੇ ਇਹਦਾ ਜੂੜਾ ਸਵਾਰਿਆ, ਜਿਹਨਾਂ ਨੇ ਛੋਟੀ ਦਸਤਾਰ ਬੱਧੀ, ਇਹਦੇ ਉੱਤੇ ਚਿੱਟਾ ਕੱਪੜਾ ਪਾ ਕੇ, ਆਖਣਗੇ ਵੀਰ ਜੀ ਚਲੋ ਰਾਣੀ ਕੋਲ ਚਲੀਏ। ਇਹ ਕਿੱਥੇ ਦਾ ਜ਼ਿਕਰ ਕਰ ਰਹੇ ਹਾਂ? 22 ਧਾਰ ਦੀਆਂ ਰਿਆਸਤਾਂ ਵਿੱਚੋਂ ਇੱਕ ਰਿਆਸਤ ਹੈ ਜਿਹਦਾ ਨਾਮ ਲਿਖਿਆ ਹੈ ਰਾਏਪੁਰ। 22 ਧਾਰ ਦੀਆਂ ਰਿਆਸਤਾਂ ਹੈ ਤੇ 22 ਪਹਾੜੀਆਂ ਦੀਆਂ ਸਨ, ਹਿੰਦੂ ਰਾਜਿਆਂ ਦੀਆਂ ਰਿਆਸਤਾਂ ਸਨ, ਪਰ 22 ਧਾਰ ਦੇ ਰਾਜਿਆਂ ਦੀਆਂ ਰਿਆਸਤਾਂ ਵਿੱਚੋਂ ਜਿਸ ਜ਼ਿਕਰ ਦਾ ਮੈਂ ਕਰ ਰਿਹਾ ਤੁਹਾਡੇ ਸਾਹਮਣੇ, ਇਹ ਗੱਲਬਾਤ, ਇਹ ਰਾਣੀ ਬੜੀ ਚੰਗੀ ਸੀ, ਇਹ ਰਾਣੀ ਕਲਗੀ ਵਾਲੇ ਪਾਤਸ਼ਾਹ ਨਾਲ ਪਿਆਰ ਕਰਨ ਵਾਲੀ ਸੀ। ਤੇ ਵੀਰ ਜੀ ਉਹ ਸਿੰਘ ਜੀ ਆਪਸ ਵਿੱਚ ਪਤਾ ਕੀ ਕਰਦੇ ਨੇ? ਆਓ ਰਾਣੀ ਨੂੰ ਚੱਲ ਕੇ ਇਤਲਾਹ ਦੇ, ਮੈਨੂੰ ਜਿਹੜਾ ਸਮਾਂ ਦਿੱਤਾ ਨਾ ਮੈਂ ਉਹਦੇ 'ਚ ਭੋਗ ਪਾ ਦਿਆਂ, ਮੈਨੂੰ ਹੁਕਮ ਹੋਇਆ ਕਿ 1 ਘੰਟਾ ਕੀਰਤਨ ਕਰਨਾ, 20 ਮਿੰਟ ਮੇਰੇ ਬਾਕੀ ਹੈ, ਤੇ ਮੈਂ ਉਹਦੇ 'ਚ ਪਹਿਲੇ ਭੋਗ ਪਾ ਦਿਆਂ। ਮੇਰੀ ਵੀ ਇੱਕ ਆਦਤ ਹੈ ਨਾ, ਜਦੋਂ ਕੋਈ ਬੰਦਾ ਅੱਗੇ ਪਿੱਛੇ ਝਾਕਣ ਲੱਗ ਪਵੇ ਨਾ ਖਿਮਾ ਕਰਨਾ, ਤੇ ਫਿਰ ਮੈਂ ਟੁੱਟ ਜਾਣਾ, ਮੈਂ ਸਮਝਣਾ ਬਈ ਮੇਰੇ ਵੱਲ ਕੋਈ ਇੰਟਰਸਟ ਨਹੀਂ ਹੈਗਾ, ਤੇ ਫਿਰ ਕੀਰਤਨ ਬੰਦ ਹੀ ਕਰ ਦਿਓ। ਪਰ ਜਦੋਂ ਤੁਸੀਂ ਕਦੀ ਕਦੀ ਆਉਂਦੇ ਹੋ, ਬਹੁਤੇ ਆਉਂਦੇ ਹੋ, ਮੈਨੂੰ ਵੀ ਚਾਅ ਚੜ ਜਾਂਦਾ। ਪਤਾ ਕਿਉਂ? ਜਦੋਂ ਸੰਗਤ ਬਹੁਤੀ ਹੋਵੇ ਤੇ ਮੈਂ ਆਖਣਾ ਕਿ ਗੁਰੂ ਦੀ ਗੱਲ ਇਹਨਾਂ ਕੰਨਾਂ 'ਚ ਪਵੇ, ਇਹਨੇ ਸਰਵਣੋਂ ਮੇਰਿਓ ਸੱਚ ਸੁਣਨੇ ਨੂੰ ਬਿਠਾਏ। ਪਰ ਅਸੀਂ ਸੱਚ ਨਹੀਂ ਸੁਣ ਸਕਦੇ, ਅਸੀਂ ਗੁਰੂ ਦੀ ਗੱਲ ਨਹੀਂ ਸੁਣ ਸਕਦੇ। ਮੈਂ ਇੱਕ ਗੱਲ ਇੱਥੇ ਖਿਮਾ ਕਰਨੀ, ਮੈਂ ਕਹਿਣ ਲੱਗਾ, ਮੁਸਲਮਾਨ ਮਤ ਕਿਉਂ ਵਧੇ? ਪਤਾ ਤੁਹਾਨੂੰ ਕਿਉਂ ਵਧੇ? ਉਹਦਾ ਸੱਚਾ ਕਾਰਨ ਇਹ ਜੇ ਮੈਂ ਅੱਜ ਤੁਹਾਨੂੰ ਕਹਿ ਦੇਣਾ, ਮਤੇ ਮੈਨੂੰ ਕੋਈ ਮੁੜ ਕੇ ਕੀਰਤਨ ਹੀ ਨਾ ਕਰਨ ਦੇਵੇ। ਉਹਦਾ ਸੱਚਾ ਕਾਰਨ ਇਹ ਹੈ ਕਿ ਮੁਸਲਮਾਨ ਮਤ ਤਾਂ ਵਧਿਆ ਜੋ ਕਾਜੀ ਨੇ ਕਹਿ ਦਿੱਤਾ, ਜੋ ਮੁੱਲਾ ਨੇ ਕਹਿ ਦਿੱਤਾ, ਮੁਸਲਮਾਨ ਮਤ ਦਾ ਧਾਰਨੀ ਉਹ ਮੰਨੇਗਾ, ਉਹਨੂੰ ਮੰਨਣਾ ਪਵੇਗਾ। ਹਿੰਦੂ ਮਤ ਕਿਉਂ ਵਧਿਆ? ਕਿਉਂ ਜੋ ਪੰਡਿਤ ਨੇ ਕਹਿ ਦਿੱਤਾ, ਜੋ ਬ੍ਰਾਹਮਣ ਨੇ ਕਹਿ ਦਿੱਤਾ, ਉਹ ਹਿੰਦੂ ਨੇ ਮੰਨਣਾ। ਤੇ ਸਿੱਖਾਂ ਦੇ ਰਾਗੀ ਪੰਡਿਤ ਪ੍ਰਚਾਰਕ ਜਿੰਨੇ ਮਰਜ਼ੀ ਕੂਕਦੇ ਰਹਿਣ, ਤੇ ਸੰਗਤ ਪਤਾ ਕੀ ਕਹਿੰਦੀ ਹੈ? ਇਹੋ ਜਿਹੇ ਕਈ ਆਏ ਤੇ ਕਈ ਸੁਣੇ, ਇਹੋ ਜਿਹੇ ਅਸੀਂ ਬਈ ਬੜੇ ਲੈਕਚਰ ਸੁਣੇ, ਅਸੀਂ ਕੁਝ ਕਹਿੰਦੇ ਹਾਂ ਤੇ ਜਿਹੜੇ ਦੂਸਰੇ ਇਨਸਾਨ ਹੈ ਉਹ ਵਿਸ਼ਵਾਸ ਨਹੀਂ ਕਰਦੇ। ਤੇ ਮੈਂ ਇੱਥੇ ਇਹ ਵੀ ਕਹਿਣਾ ਨਾ, ਆਪਣੇ ਆਪ ਨੂੰ ਵੀ ਸੁਧਾਰਨਾ ਵਾ, ਮੈਂ ਆਪਣੇ ਆਪ ਨੂੰ ਚੋਟ ਮਾਰਨਾ, ਮੈਂ ਆਪਣੇ ਆਪ ਨੂੰ ਕਹਿਣਾ ਅਵਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਲ ਰਹੇ। ਜੇ ਆਪ ਨਹੀਂ ਕਰਦਾ ਤੇ ਲੋਕਾਂ ਨੂੰ ਉਪਦੇਸ਼ ਦਿੰਦਾ, ਕੋਈ ਅਸਰ ਨਹੀਂ ਹੋਣਾ। ਮੈਂ ਕਹਿਣਾ ਹੁੰਦਾ ਪਹਿਲੇ ਆਪਣੇ ਤੇ ਘਟਾ, ਆਪਣੇ ਆਪ ਨੂੰ ਉਠਾ, ਆਪਣੇ ਆਪ ਨੂੰ ਜਗਾ, ਜੇ ਆਪ ਨਹੀਂ ਜਾਗਿਆ ਤੇ ਫਿਰ ਦੂਜੇ ਵੀ ਨਹੀਂ ਜਾਗਣਗੇ। ਪਰ ਮੈਂ ਵੇਖਣਾ ਉਹ ਸਮਾਂ ਹੀ ਐਸਾ ਆ ਗਿਆ, ਅਸੀਂ ਬੇਸ਼ੱਕ ਜਿਤਨਾ ਮਰਜ਼ੀ ਨਿਤਨੇਮ ਕਰ ਲਈਏ, ਅਸੀਂ ਜਿਤਨਾ ਮਰਜ਼ੀ ਅੰਮ੍ਰਿਤ ਵੇਲੇ ਉੱਠ ਲਈਏ, ਕਿਸੇ ਬੰਦੇ ਨੇ ਸਾਨੂੰ ਪਰਖਣਾ ਹੋਵੇ ਉਹ ਪਰਖ ਸਕਦਾ। ਪਰ ਮੈਂ ਕਹਿੰਦਾ ਉਹਨਾਂ ਹਜੇ ਵੀ ਕਿਉਂ ਨਹੀਂ ਪ੍ਰਭਾਵ ਪੈਂਦਾ? ਇਹ ਸਮੇਂ ਦਾ ਹੀ ਪ੍ਰਭਾਵ ਐਸਾ ਹੈ ਕਿ ਜਿਉਂ ਪਾਣੀ ਉੱਤੋਂ ਲੰਘ ਜਾਂਦਾ, ਇਵੇਂ ਸਾਡੇ ਮਨਾਂ 'ਚ ਉਹ ਗੱਲਾਂ ਲੰਘ ਜਾਂਦੀਆਂ, ਸਾਨੂੰ ਕੋਈ ਅਸਰ ਨਹੀਂ ਹੁੰਦਾ। ਅਸੀਂ ਆਪਣੇ ਗੁਰੂ ਦੀ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ, ਆਪਣੀ ਗੁਰਬਾਣੀ 'ਤੇ ਕਿੰਤੂ ਕਰਦੇ ਹਾਂ, ਆਪਣੇ ਸਿੱਖ ਇਤਿਹਾਸ 'ਤੇ ਕਿੰਤੂ ਕਰਦੇ ਹਾਂ, ਜੋ ਗੁਰੂਆਂ ਨੇ ਸਾਨੂੰ ਕਹਿ ਦਿੱਤਾ। ਅੱਜ ਦਾ ਸਿੱਖ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਨਮੁੱਕਰ ਹਾਂ, ਮੈਂ ਤਾਂ ਉਹ ਮੰਨਣਾ ਜਿਹੜੇ ਮੇਰੇ ਮਨ ਨੂੰ ਪਾ ਜਾਵੇ। ਫਿਰ ਮੈਂ ਇੱਥੇ ਪਤਾ ਕੀ ਕਹਿੰਦਾ? ਸਿੱਖੀ ਸਿਰਫ ਸਾਡੇ ਮਨ ਦੀ ਰਹਿ ਗਈ ਹੈ, ਗੁਰੂ ਦੀ ਸਿੱਖੀ ਖਤਮ ਹੈ। ਗੁਰੂ ਦੀ ਸਿੱਖੀ ਕਿਤੇ ਕਿਤੇ ਕੋਲ ਹੋਏਗੀ, ਹੋਣਗੇ ਤੁਹਾਡੇ 'ਚ 4, 5, 6 ਬੰਦੇ ਬੈਠੇ ਹੋਏ, ਪਰ ਸਾਰਿਆਂ 'ਚ ਗੁਰੂ ਦੀ ਸਿੱਖੀ ਨਹੀਂ। ਜੇ ਸਾਰਿਆਂ 'ਚ ਗੁਰੂ ਦੀ ਸਿੱਖੀ ਹੋਵੇ ਫਿਰ ਅਸੀਂ ਅੰਬਰ ਛੱਕ ਕੇ ਧਾਰਨੀ ਨਾ ਹੋ ਜਾਈਏ ਕੇਸਾਂ ਦੇ, ਫਿਰ ਅਸੀਂ ਅੰਬਰ ਛੱਕ ਕੇ ਤਿਆਰ ਬਰ ਤਿਆਰ ਨਾ ਹੋ ਜਾਈਏ। ਇਹ ਮੈਂ ਕਿਸੇ 'ਤੇ ਅਟੈਕ ਨਹੀਂ ਕਰ ਰਿਹਾ, ਇਹ ਤਾਂ ਮੈਂ ਇਤਨੀ ਗੱਲ ਕਰ ਰਿਹਾ, ਜੇ ਸੱਚੇ ਗੁਰੂ ਦੇ ਸਿੱਖ ਹੋਈਏ ਤਾਂ ਸੱਚੇ ਗੁਰੂ ਦੇ ਨਾਲ ਜੁੜ ਜਾਈਏ। ਅਤੇ ਕੁਝ ਬੋਲੋ ਅਤੇ ਕੁਝ ਫਿਰ ਆਖੋ ਸਾਧਨਾ। ਮੈਂ ਗੱਲ ਦੂਜੇ ਪਾਸੇ ਲੈ, ਮੈਂ ਗੱਲ ਜਿਹੜੀ ਕਹਿਣੀ ਕਹਿ ਦਿੰਦੀ। ਸਿੰਘ ਜੀ ਰਾਣੀ ਕੋਲ ਚਲੀਏ, ਆਖਣਗੇ ਹਾਂ ਰਾਣੀ ਨੂੰ ਚੱਲ ਕੇ ਇਤਲਾਹ ਦਿੰਦੇ ਹਾਂ। ਅਤੇ ਕੀ ਕਹਿੰਦੇ ਨੇ, ਰਾਣੀ ਜਿਸ ਕਲਗੀ ਵਾਲੇ ਨਾਲ ਪਿਆਰ ਕਰਨੀ ਹੈ, ਜਿਸ ਕਲਗੀ ਵਾਲੇ ਤੋਂ ਸਦਕੇ ਜਾਣੀ ਹੈ, ਜਿਸ ਕਲਗੀ ਵਾਲੇ ਨੂੰ ਤੂੰ ਚਿੱਠੀਆਂ ਪਾ ਪਾ ਕੇ ਬੁਲਾਉਣੀ ਹੈ, ਅੱਜ ਤੱਕ ਕਲਗੀ ਵਾਲਾ ਤੇਰੀ ਨਗਰੀ 'ਚ ਨਹੀਂ ਆਇਆ, ਉਹ ਰਾਣੀ ਉਸ ਕਲਗੀ ਵਾਲੇ ਦਾ ਪੁੱਤਰ, ਉਸ ਕਲਗੀ ਵਾਲੇ ਦਾ ਸਿੰਘ ਤੇਰੀ ਨਗਰੀ ਵਿੱਚ ਬੱਚਿਆਂ ਦੀ ਇੱਜ਼ਤ ਬਚਾਉਂਦਾ ਹੋਇਆ ਸ਼ਹੀਦ ਹੋ ਗਿਆ ਜੀ, ਅਤੇ ਚੱਲ ਉਸ ਬੱਚੇ ਦਾ, ਉਸ ਸਿੰਘ ਦਾ ਸਤਿਕਾਰ ਕਰ ਅਤੇ ਉਸ ਦੇਈ ਨੂੰ ਸਵਾਰ, ਇਹ ਜਾ ਕੇ ਰਾਣੀ ਨੂੰ ਇਤਲਾਹ ਦੇ। ਜਦੋਂ ਰਾਣੀ ਨੂੰ ਇਹ ਪਤਾ ਲੱਗਾ ਮੇਰੀ ਨਗਰੀ 'ਚ ਮੇਰੇ ਮੁਰਸ਼ਦ ਦਾ, ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਸਿੰਘ ਸ਼ਹੀਦ ਹੋ ਗਿਆ, ਉਸੇ ਵੇਲੇ ਰਾਣੀ ਨੇ ਵਜ਼ੀਰ ਲਏ, ਅਹਿਲਕਾਰ ਲਏ ਅਤੇ ਸਭ ਕੁਝ ਬੰਦੋਬਸਤ ਕਰਕੇ ਉਸ ਥਾਂ 'ਤੇ ਪਹੁੰਚੀ ਜਿੱਥੇ ਸਿੰਘ ਧਰਤੀ ਨਾਲ ਵਿਛਿਆ ਪਿਆ ਸੀ, ਉਹ ਧਰਤੀ ਨਾਲ ਜੁੜਿਆ ਪਿਆ ਸੀ। ਉਹਦੇ ਮੂੰਹ ਤੋਂ ਚਾਦਰ ਲਾ ਕੇ ਸਿੰਘਾਂ ਦਾ ਦਰਸ਼ਨ ਕੀਤਾ ਅਤੇ ਰਾਣੀ ਨੇ ਉਸ ਸਿੰਘ ਨੂੰ ਮੱਥਾ ਟੇਕਿਆ। ਮੈਂ ਕਲਗੀ ਵਾਲੇ ਪਾਤਸ਼ਾਹ ਦਾ ਬਚਨ ਪੜਿਆ ਜੇ, ਸ਼ਹੀਦ ਨੂੰ ਤਾਂ ਗੁਰੂ ਮੱਥਾ ਟੇਕਦਾ, ਸ਼ਹੀਦ ਨੂੰ ਵਾਹਿਗੁਰੂ ਵੀ ਮੱਥਾ ਟੇਕਦਾ ਜੇ। ਰਾਣੀ ਨੇ ਮੱਥਾ ਟੇਕਿਆ, ਮੱਥਾ ਟੇਕ ਕੇ ਕੀ ਕੀਤਾ, ਅਹਿਲਕਾਰਾਂ ਨੂੰ ਆਖਿਆ ਇਹਦੀ ਚਿਤਾ ਸਜਾਓ, ਚੰਗੀ ਤਰ੍ਹਾਂ ਚੰਦਨ ਦੀ ਚਿਤਾ ਰੱਖੀ ਅਤੇ ਆਪਣੇ ਹੱਥੀਂ ਸਤਿਕਾਰ ਕਰਕੇ ਅਤੇ ਆਪਣੇ ਅਹਿਲਕਾਰਾਂ ਨੂੰ, ਆਪਣੇ ਵਜ਼ੀਰਾਂ ਨੂੰ ਪਤਾ ਕੀ ਕਿਹਾ, ਆਖਣਗੇ ਇੱਥੇ ਇੱਕ ਮੰਦਰ ਬਣਾ ਦਿਓ। ਮੰਦਰ ਦਾ ਮਤਲਬ ਸਮਝੋ ਇੱਕ ਕਮਰਾ ਬਣਾ ਦਿਓ ਅਤੇ ਕਮਰਾ ਬਣਾ ਕੇ ਤਾਲਾ ਮਾਰ ਦਿਓ। ਦਿਨਾਂ 'ਚ ਕਮਰਾ ਬਣ ਗਿਆ, ਤਾਲਾ ਮਾਰ ਦਿੱਤਾ ਅਤੇ ਰਾਣੀ ਨੇ ਆਪਣੇ ਵਕੀਲ ਕਿੱਥੇ ਭੇਜੇ, ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ। ਬਾਬਾ ਜੀ ਮੇਰੀ ਅਰਦਾਸਾਂ 'ਤੇ ਰਹਿਮ ਨਹੀਂ ਜੀ ਆਇਆ, ਮੇਰੀ ਅਰਦਾਸਾਂ 'ਤੇ ਤੁਹਾਨੂੰ ਤਰਸ ਨਹੀਂ ਆਇਆ, ਇਹ ਕਲਗੀ ਵਾਲੇ ਪਾਤਸ਼ਾਹ ਇਹ ਤੁਹਾਡੀ ਪੁੱਤਰੀ, ਇਹ ਰਾਣੀ ਰਾਏਪੁਰ ਦੀ ਇਹ ਤੁਹਾਡੀ ਬੱਚੀ ਤੁਹਾਨੂੰ ਪੁਕਾਰਦੀ ਪਈ ਹੈ, ਜੇ ਮੇਰੀਆਂ ਅਰਦਾਸਾਂ 'ਤੇ ਤੁਹਾਨੂੰ ਨਹੀਂ ਆਉਣਾ ਪਰ ਮੈਂ ਇੱਕ ਬੇਨਤੀ ਕਰਦੀ ਹਾਂ, ਤੁਹਾਡਾ ਪੁੱਤਰ ਮੇਰੀ ਨਗਰੀ ਸ਼ਹੀਦ ਹੋ ਗਿਆ, ਤੁਹਾਡਾ ਸਿੰਘ ਮੇਰੀ ਨਗਰੀ ਸ਼ਹੀਦ ਹੋ ਗਿਆ ਅਤੇ ਉਸ ਸ਼ਹੀਦ ਦੀ ਥਾਂ 'ਤੇ ਮੈਂ ਇੱਕ ਨਿੱਕਾ ਜਿਹਾ ਮੰਦਰ ਬਣਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ ਇਹ ਮੰਦਰ ਹੁਣ ਤੱਕ ਵੀ ਰਾਏਪੁਰ ਦੇ ਵਿੱਚ ਕਾਇਮ ਜੇ ਜਿਹੜਾ ਸਿੰਘ ਸ਼ਹੀਦ ਹੋਏ। ਕਿਸੇ ਨੇ ਤੁਹਾਡੇ 'ਚੋਂ ਇਸ ਗੱਲ ਦੀ ਵਿਚਾਰ ਕਰਨੀ ਹੈ, ਰਾਏਪੁਰ ਦੀ 22 ਧਾਰ ਦੀਆਂ ਰਿਆਸਤਾਂ 'ਚੋਂ ਜਾ ਕੇ ਪਤਾ ਕਰ ਲਓ, ਇਸ ਮੰਦਰ ਦਾ ਬੂਹਾ ਆਪਣੀ ਹੱਥੀਂ ਆ ਕੇ ਖੋਲੋ, ਇਸ ਮੰਦਰ ਦੀ ਪੂਜਾ ਤੁਸੀਂ ਆਪ ਆ ਕੇ ਕਰੋ, ਇਹ ਮੰਦਰ ਤੁਹਾਡੇ ਹੱਥਾਂ ਨਾਲ ਖੁੱਲ੍ਹਣਾ ਚਾਹੀਦਾ। ਜਦੋਂ ਕਲਗੀ ਵਾਲੇ ਪਾਤਸ਼ਾਹ ਕੋਲ ਵਕੀਲ ਚਿੱਠੀ ਲੈ ਕੇ ਗਏ, ਉਸੇ ਵੇਲੇ ਕਲਗੀ ਵਾਲੇ ਪਾਤਸ਼ਾਹ ਨੇ ਅਹਿਲਕਾਰਾਂ ਨੂੰ, ਵਜ਼ੀਰਾਂ ਨੂੰ ਪਤਾ ਕੀ ਕਹਿਤਾ, ਰਾਣੀ ਨੂੰ ਕਹੋ ਕਿ ਮੈਂ ਪਰਸੋਂ ਆ ਰਿਹਾ, ਮੈਂ ਆ ਰਿਹਾ ਅਨੰਦਪੁਰ ਤੂੰ ਇਸ ਰਾਏਪੁਰ ਵੱਲ ਅਤੇ ਉਸ ਸ਼ਹੀਦ ਨੂੰ ਪੂਜਣ ਵਾਸਤੇ, ਉਸ ਸ਼ਹੀਦ ਦੀ ਮਿੱਟੀ ਮੱਥੇ 'ਤੇ ਲਾਵਾਂਗਾ, ਉਸ ਸ਼ਹੀਦ ਦੀ ਪੂਜਾ ਕਰਾਂਗਾ। ਉਸੇ ਵੇਲੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਤਿਆਰੀ ਕਰ ਦਿੱਤੀ ਅਤੇ ਇਧਰੋਂ ਆਰੰਭ ਹੋ ਗਿਆ। 500 ਘੋੜ ਸਵਾਰਾਂ ਨਾਲ ਮੇਰੇ ਕਲਗੀ ਵਾਲੇ ਪਾਤਸ਼ਾਹ ਤੁਰ ਪਏ। ਹੁਣ ਦੂਜਾ ਹਿੱਸਾ ਤੱਕਿਓ, ਉਹ ਸੇਠ ਸੇਠਾਣੀ ਜਿਨ੍ਹਾਂ ਦੇ ਕੰਨਾਂ 'ਚ ਇੱਕ ਖਬਰ ਪੈ ਗਈ, ਕਲਗੀ ਵਾਲੇ ਪਾਤਸ਼ਾਹ ਦੇ ਪੁੱਤਰ ਨੂੰ ਧਰਿਆਇਆ ਮਾਰ ਦਿੱਤਾ, ਕਲਗੀ ਵਾਲੇ ਪਾਤਸ਼ਾਹ ਦੇ ਬੱਚੇ ਨੂੰ ਧਰਿਆਇਆ ਮਾਰਤਾ ਅਤੇ ਪਾਣੀ ਨਹੀਂ ਪਿਲਾਇਆ ਅਤੇ ਜਾਂਦੇ ਲਵਾਂ 'ਚੋਂ ਕਹਿ ਗਿਆ ਠਾਕਰ ਦਰਸ਼ਨ ਨਹੀਂ ਦੇਣ ਲੱਗਾ। ਤੂੰ ਪੂਜਾ ਕਰਨ ਵਾਲੇ ਹੋ, ਇਹ ਭਗਤੀ ਕਰਨ ਵਾਲੇ ਹੋ, ਤੁਹਾਡੇ ਨੂੰ ਠਾਕਰ ਦਰਸ਼ਨ ਨਹੀਂ ਦੇਣ ਲੱਗਾ। ਹੁਣ ਪਤਾ ਕੀ ਹੋਇਆ, ਉਹਨਾਂ ਦਾ ਜੀਵਨ ਕਿਰਕਰਾ ਹੋ ਗਿਆ, ਉਹਨਾਂ ਦਾ ਜੀਵਨ ਬੇਲੁਤਫਾ ਹੋ ਗਿਆ, ਉਹਨਾਂ ਦੇ ਜੀਵਨ 'ਚ ਸੁੰਝਾਪਨ ਆ ਗਿਆ। ਜਿੱਧਰ ਜਾਂਦੇ ਨੇ ਇਹੋ ਹੀ ਕੰਨਾਂ 'ਚ ਆਵਾਜ਼ਾਂ ਪੈਂਦੀਆਂ। ਸੇਠਾਣੀ ਕਹਿੰਦੀ ਹੈ, ਸੇਠ ਜੀ ਉਹ ਇਨਸਾਨ ਤਾਂ ਮਰ ਗਿਆ, ਉਹ ਇਨਸਾਨ ਤਾਂ ਸ਼ਹੀਦ ਹੋ ਗਿਆ, ਪਰ ਉਹਦੀ ਆਵਾਜ਼ ਨਹੀਂ ਮਰੀ, ਉਹਦੀ ਆਵਾਜ਼ ਕਾਇਮ ਹੈ। ਹੁਣ ਵੀ ਦੇਖੋ ਕਿ ਪੁਰਾਤਨ ਸਮੇਂ ਦੀਆਂ ਆਵਾਜ਼ਾਂ ਹੁਣ ਵੀ ਸਾਡੇ ਕੋਲ ਬੰਦ ਹੈ, ਪੁਰਾਤਨ ਸਮੇਂ ਦੀਆਂ ਆਵਾਜ਼ਾਂ ਤੁਸੀਂ ਹੁਣ ਵੀ ਸੁਣ ਸਕਦੇ ਹੋ, ਯੰਤਰਾਂ ਨਾਲ, ਆਲਿਆਂ ਨਾਲ, ਟੇਪ ਰਿਕਾਰਡ, ਟੀਵੀ, VCR ਪਿਕਚਰਾਂ ਰਾਹੀਂ ਹੁਣ ਤੱਕ ਪੁਰਾਣੀਆਂ ਆਵਾਜ਼ਾਂ ਤੁਹਾਡੇ ਕੋਲ ਕਾਇਮ ਹੈ। ਉਸ ਸਿੰਘ ਦੀ ਆਵਾਜ਼ ਵੀ ਖਤਮ ਨਹੀਂ ਹੋਈ, ਉਹ ਜਾਂਦੇ ਲਵਾਂ ਚੁੱਕਿਆ ਗਿਆ, ਤੁਹਾਨੂੰ ਠਾਕਰ ਦਰਸ਼ਨ ਨਹੀਂ ਦੇਣ ਲੱਗਾ। ਕਾਬਲ ਦੇ ਵਿੱਚ ਹੁਣ ਵੀ ਥਾਂ ਜੇ, ਮੇਰੇ ਵੀਰ ਜੀ ਨੇ ਮੈਨੂੰ ਦੱਸਿਆ, ਕਾਬਲ 'ਚ ਹੁਣ ਵੀ ਥਾਂ ਜੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪਾਤਸ਼ਾਹ ਦੇ ਪੁੱਤਰਾਂ ਦੀਆਂ ਆਵਾਜ਼ਾਂ ਹੁਣ ਵੀ ਆਉਂਦੀਆਂ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਉੱਥੇ ਲੜਾਈ ਹੋਈ ਨਾ ਕਾਬਲ ਦੇ ਵਿੱਚ, ਅਸਾਂ ਆਪ ਜਾ ਕੇ ਖੁਦ ਤੱਕਿਆ, ਉੱਥੇ ਇੱਕ ਥਾਂ ਜੇ ਜਿਹਦਾ ਨਾਂ ਜੇ ਰੇਗੇ ਰਵਾਂ, ਫਾਰਸੀ ਦਾ ਲਫਜ਼ ਹੈ, ਰੇਗੇ ਕਹਿੰਦੇ ਰੇਤ ਨੂੰ, ਰਵਾਂ ਕਹਿੰਦੇ ਤੁਰਦੀ, ਰੇਤ ਚੱਲਦੀ ਹੈ ਆਪਣੇ ਆਪ ਪਹਾੜੀ 'ਤੇ ਚੜ੍ਹ ਜਾਂਦੀ, ਆਪਣੇ ਆਪ ਥੱਲੇ ਉਤਰਦੀ ਜੇ, ਇਹ ਕਾਬਲ ਦੀ ਗੱਲ ਕਰ ਰਿਹਾ। ਕਿਸੇ ਪੁੱਛਿਆ ਇੱਥੇ ਰੇਗੇ ਰਵਾਂ ਕਿਉਂ ਆਖਿਆ, ਆਖਣਗੇ ਇੱਥੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਫੌਜ ਆਈ ਹੈ ਨਾ, ਇੱਥੇ ਜੰਗ ਹੋਇਆ, ਉਹ ਸ਼ਹੀਦਾਂ ਦੀਆਂ ਰੂਹਾਂ ਹੁਣ ਤੱਕ ਵੀ ਕਾਇਮ ਜੇ,
ਸੰਤ ਸਿੰਘ ਜੀ ਮਸਕੀਨ ਜਿਹੜੇ ਤੁਹਾਨੂੰ ਪਤਾ ਬੜੇ ਤਕੜੇ ਲੈਕਚਰਾਰ ਹੋਏ, ਇਸ ਵੇਲੇ ਹਿੰਦੁਸਤਾਨ 'ਚ ਬੜੇ ਮੰਨੇ ਪ੍ਰਮੰਨੇ ਲੈਕਚਰਾਰ ਹਨ, ਉਹਨਾਂ ਨੇ ਜਾ ਕੇ ਉੱਥੇ ਜਪਜੀ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ। ਜਦੋਂ ਅਰਦਾਸ ਦਾ ਭੋਗ ਪਿਆ ਅਤੇ ਉਹਨਾਂ ਦੇ ਕੰਨਾਂ 'ਚ ਆਵਾਜ਼ਾਂ ਆਈਆਂ ਜਕਾਰਿਆਂ ਦੀਆਂ, ਬੋਲੇ ਸੋਨਿਆਰ, ਅਤੇ ਮਸਕੀਨ ਜੀ ਮੰਨ ਗਏ ਵੀ ਸ਼ਹੀਦ ਦੀ ਆਵਾਜ਼ ਜਿਹੜੀ ਆ ਉਹ ਖਤਮ ਨਹੀਂ ਹੋ ਸਕਦੀ, ਸ਼ਹੀਦ ਮਰਦਾ ਨਹੀਂ, ਸ਼ਹੀਦ ਦੀ ਆਵਾਜ਼ ਸਦਾ ਕਾਇਮ ਰਹਿੰਦੀ, ਹੁਣ ਤੱਕ ਉਹਨੂੰ ਵੀ ਕਾਬਲ 'ਚ ਕਾਇਮ ਹੈ। ਇਵੇਂ ਹੀ ਇਸ ਸਿੰਘ ਦੀ ਆਵਾਜ਼ ਕਾਇਮ ਹੈ, ਸਿੰਘ ਸ਼ਹੀਦ ਹੋ ਗਿਆ ਪਰ ਇਹਦੀ ਆਵਾਜ਼ ਕਾਇਮ ਹੈ। ਆਵਾਜ਼ ਕੀ ਸੀ? ਉਹ ਠਾਕਰਾਂ ਦੀ ਪੂਜਾ ਕਰਨ ਵਾਲੇ ਹੋ, ਠਾਕਰ ਦੇ ਪੁੱਤਰ ਨੂੰ ਧਰਿਆ ਮਾਰਦੇ ਪਿਓ ਅਤੇ ਠਾਕਰ ਦਾ ਪੁੱਤਰ ਵੀ ਇੱਕ ਬਚਨ ਕਰਦਾ ਹੈ, ਜਿਹਨਾਂ ਠਾਕਰਾਂ ਨੂੰ ਰਜਾਉਂਦੇ ਪਿਓ, ਜਿਹਨਾਂ ਠਾਕਰਾਂ ਦੀ ਪੂਜਾ ਕਰਦੇ ਪਿਓ, ਉਹ ਠਾਕਰ ਤੁਹਾਨੂੰ ਦਰਸ਼ਨ ਨਹੀਂ ਦੇਣ। ਹੁਣ ਤੁਸੀਂ ਆਪਣੇ ਅੰਦਰ ਝਾਤੀ ਮਾਰਨੀ ਹੈ, ਹਿੰਦੁਸਤਾਨ 'ਚ ਕਿਤਨੇ ਠਾਕਰ ਕਤਲ ਹੋਏ ਨੇ, ਇਹ ਜਿਹੜੇ ਸਿੱਖ ਹਨ ਨਾ, ਇਹ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪੁੱਤਰ ਠਾਕਰ ਹਨ, ਗੁਰੂ ਨੇ ਇਹਨਾਂ ਨੂੰ ਮੱਥਾ ਟੇਕਿਆ। ਕਿਤਨੇ ਠਾਕਰਾਂ ਦੀ ਕਤਲ ਹੋਏ, ਕਿਤਨੇ ਠਾਕਰਾਂ ਨੂੰ ਕਤਲ ਕੀਤਾ ਗਿਆ, ਕਿੰਨਾ ਠਾਕਰਾਂ ਨੂੰ ਫਾਂਸੀ 'ਤੇ ਚੜਾਇਆ ਗਿਆ, ਕਿੰਨੀਆਂ ਧੀਆਂ ਪੁੱਤਰੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਹੈ, ਉਹਨਾਂ ਨਾਲ ਬਲਾਤਕਾਰ ਕੀਤੇ ਗਏ, ਭੈੜੇ ਕਰਮ ਕੀਤੇ ਗਏ। ਕਿ ਇਹ ਕੌਮ ਅਜੇ ਤੱਕ ਵੀ ਇਸ ਗੱਲ ਨੂੰ ਆਪਣੇ ਅੰਦਰ ਬਿਠਾਈ ਬੈਠੀ ਹੈ? ਇਹ ਕਲਗੀ ਵਾਲੇ ਪਾਤਸ਼ਾਹ, ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ, ਇਹ ਤੂੰ ਸਾਨੂੰ ਕਠਲ ਪਤਾ ਕਿਉਂ ਪਾ ਰਹੇ, ਇਹ ਵਿਖਰੇ ਪਰਚੇ ਪਤਾ ਕਿਉਂ ਪਾ ਰਹੇ, ਉਹ ਇਤਨੇ ਭਿਆਨਕ ਪਰਚਿਆਂ 'ਚੋਂ ਇਸ ਕਰਕੇ ਪਾ ਰਿਹਾ, ਮੇਰੀ ਕੌਮ ਕੁੰਚਨ ਹੋ ਜਾਵੇ, ਮੇਰੀ ਕੌਮ ਸੋਹਣਾ ਬਣ ਜਾਵੇ। ਇਹ ਪੁੰਚਾਲ ਵੀ ਆਉਣਗੇ, ਇਹ ਜਲਜਲੇ ਵੀ ਆਉਣਗੇ, ਇੱਥੇ ਤੱਕ ਲਿਖਿਆ ਕਿ ਹਰਿਮੰਦਰ ਸਾਹਿਬ 'ਚ ਘੋੜੇ ਦੇ ਪੈਰ ਜਿੰਨਾ ਖੂਨ ਆਏਗਾ, ਪਰ ਮੇਰੀ ਕੌਮ ਤਾਂ ਹੀ ਕੰਚਲ ਹੋਏਗੀ ਜਦੋਂ ਇਹ ਦੁੱਖ ਝੱਲਣੀ ਮਜ਼ਬੂਤ ਹੋ ਜਾਏ। ਇਹ ਕੁਝ ਬੋਲੋ ਸਤਨਾਮ, ਗੱਲ ਪੂਰੀ ਕਰ ਜੋ ਮੈਂ ਬਚਨ ਆਪਦੇ ਸਾਹਮਣੇ ਕਹਿ ਰਿਹਾ। ਮੇਰੇ ਕਲਗੀ ਵਾਲੇ ਪਾਤਸ਼ਾਹ ਦੀ ਆਮਦ, ਇਸ ਪਾਸੇ ਇੱਕ ਬੁੱਢੀ ਮਾਂ, ਉਹਦੇ ਮਨ 'ਚ ਪਤਾ ਕੀ, ਹੁਣ ਮੈਂ ਕੁੱਬੀ ਹੋ ਗਈ ਹਾਂ, ਤੁਰ ਨਹੀਂ ਸਕਦੀ, ਅਤੇ ਪਰਸੋਂ ਕਲਗੀ ਵਾਲੇ ਪਾਤਸ਼ਾਹ ਨੇ ਆਉਣਾ, ਉਸ ਰਸਤੇ 'ਤੇ ਮੈਂ ਪਹਿਲੇ ਜਾ ਕੇ ਬਹਿ ਜਾਵਾਂ ਤਾਂ ਕਿ ਮੈਂ ਅੱਗੋਂ ਹੋ ਕੇ ਗੁਰੂ ਕਲਗੀ ਵਾਲੇ ਦਾ ਦਰਸ਼ਨ ਕਰਾਂ, ਜੇ ਭੀੜ ਹੋ ਗਈ ਤਾਂ ਮੇਰੇ ਕੋਲ ਦਰਸ਼ਨ ਨਹੀਂ ਹੋਇਆ ਜਾਣਾ। ਹਾਂਜੀ, ਵੱਡੀਆਂ ਵੱਡੀਆਂ ਮਾਵਾਂ ਕੀਰਤਨ 'ਚ ਆ ਕੇ ਪਹਿਲੇ ਅੱਗੇ ਬਹਿ ਜਾਂਦੇ। ਇਹ ਮਾਂ ਨੇ ਪਤਾ ਕੀ ਕੀਤਾ, ਆਪਣੀ ਡੰਗੋਰੀ ਲਈ ਅਤੇ ਲੱਕ ਕੁੱਬਾ ਕਮਾਨ ਉਹਨੂੰ, ਅਤੇ ਮੂੰਹ 'ਚ ਪਤਾ ਕੀ ਕਹੀਏ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ। ਤੁਸੀਂ ਵੀ ਆਖੋ ਧੰਨ ਗੁਰੂ ਗੋਬਿੰਦ ਸਿੰਘ, ਆ ਜਾਓ ਉਹਨਾਂ ਦਾ ਗੁਰਪੁਰਬ ਅਤੇ ਮਨਾ ਲਓ ਗੁਰੂ ਨੂੰ, ਜਿੰਨੀ ਗੁਰੂ ਮਨਾਇਆ ਰੱਜ ਰੱਜ ਸਹੀ ਖਾਏ, ਧੰਨ ਗੁਰੂ ਗੋਬਿੰਦ ਸਿੰਘ ਕਰੀ ਜਾਂਦੀ ਅਤੇ ਤੁਰੀ ਆਉਂਦੀ ਹੈ। ਅਤੇ ਜਦੋਂ ਇਹਨਾਂ ਸੋਹਣਾ ਮੋਹਣਾ ਦੇ ਮਹਿਲਾਂ ਕੋਲੋਂ ਲੰਘੀ ਨਾ, ਸਿੱਠਾਣੀ ਬਾਹਰ ਧੁੱਪ ਸਿੱਖਦੀ ਪਈ ਸੀ, ਅਤੇ ਜਦੋਂ ਉਹਦੇ ਕੰਨਾਂ 'ਚ ਆਵਾਜ਼ ਪਈ ਤਾਂ ਪਤਾ ਕੀ ਕਹਿੰਦੀ ਹੈ, ਆਖਣਗੇ ਇਹ ਤਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਂਦੀ ਹੈ, ਜਿਹਦੇ ਸਿੰਘ ਨੂੰ ਅਸਾਂ ਧਰਿਆ ਮਾਰ ਦਿੱਤਾ, ਜਿਹਦੇ ਸਿੰਘ ਨੂੰ ਅਸਾਂ ਪਾਣੀ ਨਹੀਂ ਪਿਲਾਇਆ, ਅਤੇ ਇੱਕਦਮ ਚੰਬਤ ਹੋ ਕੇ ਉੱਠੀ, ਉਸ ਬੁੱਢੀ ਮਾਂ ਨੂੰ ਬੋਲ ਲਿਆ, ਬੁੱਢੀ ਮਾਂ ਨੂੰ ਪਕੜਿਆ, ਉਹਦੇ ਪੈਰ ਘੁੱਟੇ, ਉਹਦੇ ਪੈਰਾਂ ਨੂੰ ਮੱਥਾ ਟੇਕਿਆ। ਆਖਣਗੇ ਅੰਮਾ, ਆ ਮੂੰਹ ਚੁੱਕੀ ਕਿਉਂ ਗੁਣਗੁਣ ਕਰਦੀ ਹੈ, ਆ ਮੂੰਹ ਚੁੱਕੀ ਕਹਿੰਦੀ ਪਈ ਹੈ, ਸਿਠਾਣੀ ਤੈਨੂੰ ਨਹੀਂ ਪਤਾ? ਆਖਣਗੇ ਕੀ? ਆਖਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆ ਰਿਹਾ ਜੀ, ਹਿੰਦ ਦਾ ਮਾਲਕ ਲਾਲਾ ਦੌਲਤ ਰਾਮ ਨੇ ਲਿਖੀ ਗਏ, ਸੁਹਾਣੇ ਜੀ ਲਾਲਾ ਦੌਲਤ ਰਾਮ ਨੇ ਲਿਖਿਆ, ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਹਿੰਦੁਸਤਾਨ ਦੀ ਗੱਲਬਾਤ ਹੀ ਕੁਝ ਹੋਰ ਹੁੰਦੀ, ਹਿੰਦ ਦਾ ਮਾਲਕ ਆ ਰਿਹਾ ਜੀ, ਹਿੰਦ ਦਾ ਪੀਰ ਆ ਰਿਹਾ ਜੀ। ਇਹ ਸਿਠਾਣੀ ਨੂੰ ਅੰਮਾ ਕਹਿੰਦੀ ਹੈ, ਆਖਣਗੇ ਅੰਮੀ ਮੇਰੇ ਕੋਲ ਬੈਠ, ਅੰਮੀ ਕੁਝ ਘੜੀਆਂ ਮੇਰੇ ਕੋਲ ਬੈਠ। ਉਸ ਮਾਂ ਨੂੰ ਬੁੱਢੀ ਨੂੰ ਕੋਲ ਬਿਠਾ ਲਿਆ ਅਤੇ ਮਾਂ ਹੱਥ ਜੋੜ ਕੇ ਪਤਾ ਸਿਠਾਣੀ ਕੀ ਕਹਿੰਦੀ, ਅੰਮੀ ਮੇਰੀ ਇੱਕ ਗੱਲ ਸੁਣੇਗੀ? ਆਖਣਗੇ ਪੁੱਤਰੀ ਸਿਠਾਣੀ ਦੱਸ। ਆਖਣਗੇ ਜਿਸ ਗੁਰੂ ਗੋਬਿੰਦ ਸਿੰਘ ਦਾ ਤੂੰ ਨਾਮ ਮੂੰਹ 'ਤੇ ਜਪ ਰਹੀ ਹੈ ਨਾ, ਉਹ ਕਿਹੋ ਜਿਹਾ? ਆਖਣਗੇ ਉਹ ਅੰਤਰਜਾਮੀ ਆ, ਉਹ ਘੱਟ ਘੱਟ ਦੇ ਅੰਦਰ ਦੀ ਜਾਣ ਵਾਲਾ ਹੀ, ਉਹ ਪਤਤ ਪਾਵਨ ਹੀ, ਉਹ ਗਰੀਬਾਂ ਨਾਲ, ਉਹ ਮਜਲੂਬਾਂ ਨਾਲ, ਉਹ ਦੁਖੀਆਂ ਨਾਲ ਪਿਆਰ ਕਰਨ ਵਾਲਾ ਹੀ। ਪਰ ਅੰਮੀ ਸਾਡੇ ਕੋਲ ਇੱਕ ਗਲਤੀ ਹੋ ਗਈ ਹੈ, ਇਹ ਬੱਚੇ ਨੂੰ ਬਾਹਰ ਲੈ ਜਾਓ, ਸਾਡੇ ਕੋਲ ਇੱਕ ਗਲਤੀ ਹੋ ਗਈ। ਆਖਣਗੇ ਕੀ ਗਲਤੀ ਹੋਈ ਹੈ? ਆਖਣਗੇ ਅਸੀਂ ਇਸ ਕਲਗੀ ਵਾਲੇ ਪਾਤਸ਼ਾਹ ਦੇ ਸਿੰਘ ਨੂੰ ਪਾਣੀ ਤੋਂ ਧਰਿਆ ਮਾਰ ਦਿੱਤਾ, ਉਹ ਸਿੰਘ ਤਾਂ ਸ਼ਹੀਦ ਹੋ ਗਿਆ, ਉਹ ਸਿੰਘ ਤਾਂ ਮਰ ਗਿਆ, ਪਰ ਜਾਂਦੇ ਹੋਏ ਲਬਾਂ 'ਚੋਂ ਪਤਾ ਕੀ ਕਹਿ ਗਿਆ, ਤੁਹਾਨੂੰ ਠਾਕਰ ਦਰਸ਼ਨ ਨਹੀਂ ਦੇਣ ਦਿੰਦਾ। ਇਹ ਬਚਨ ਜਦੋਂ ਮਾਂ ਨੇ ਸੁਣੇ ਨਾ ਤੇ ਮਾਂ ਕੰਬ ਉੱਠੀ, ਮਾਂ ਪਤਾ ਕੀ ਆਖਦੀ ਹੈ, ਸਿਠਾਣੀ ਪਾਪ ਕਰ ਗਈ, ਸਿਠਾਣੀ ਭੁੱਲ ਗਈ ਹੈ, ਸਿਠਾਣੀ ਤੂੰ ਬਹੁਤ ਗਲਤੀ ਕੀਤੀ ਆ, ਉਹ ਕਲਗੀ ਵਾਲੇ ਪਾਤਸ਼ਾਹ ਦੇ ਪੁੱਤਰ ਨੂੰ ਧਰਿਆ ਮਾਰ ਦਿੱਤਾ। ਆਖਣਗੇ ਅੰਮਾ ਫਿਰ ਦੱਸ ਹੁਣ ਮੈਂ ਕੀ ਕਰਾਂ, ਮੇਰੇ 'ਤੇ ਤਾਂ ਦੁੱਖ ਹੈ, ਮੈਂ ਰਾਤੀ ਵੀ ਨਿੰਦਰਾ 'ਚ ਨਹੀਂ ਹੈ, ਰਾਤੀ ਵੀ ਮੈਨੂੰ ਇਹੋ ਆਵਾਜ਼ਾਂ ਸਤਾਉਂਦੀਆਂ, ਮੈਂ ਜਿੱਧਰ ਜਾਂਦੀ ਹਾਂ, ਮੈਨੂੰ ਜਿੱਧਰ ਜਾਂਦੀ ਹਾਂ ਇਹੋ ਹੀ ਆਵਾਜ਼ਾਂ ਆਉਂਦੀਆਂ, ਠਾਕਰ ਦਰਸ਼ਨ ਨਹੀਂ ਦੇਣ ਲੱਗਾ, ਨਾ ਭਗਤੀ ਕਰੋ, ਨਾ ਪੂਜਾ ਕਰੋ, ਨਾ ਠਾਕਰਾਂ ਨੂੰ ਭੋਗ ਲਵਾਓ, ਤੁਸੀਂ ਠਾਕਰ ਨੂੰ ਸਾ ਦਿੱਤਾ, ਇਸ ਕਰਕੇ ਹੁਣ ਠਾਕਰ ਤੁਹਾਨੂੰ ਦਰਸ਼ਨ ਨਹੀਂ ਦੇਣ ਲੱਗਾ। ਅਭੀ ਪਤਾ ਕੀ ਕਹਿੰਦੇ? ਆਖਣਗੀ ਇੱਕ ਮਿੰਟ ਤਰੀਕਾ ਦੱਸ ਰਹੀ, ਉਹ ਕਹਿੰਦੇ ਆਖਣਗੇ ਜਿਵੇਂ ਆਪ ਆਖਣਗੇ ਪਰਸੋਂ ਕਲਗੀ ਵਾਲੇ ਪਾਤਸ਼ਾਹ ਆ ਰਹੇ ਨੇ ਅਤੇ ਉਹਨਾਂ ਨੂੰ ਜੰਗਲ 'ਚ ਜਾ ਕੇ ਮਿਲ ਅਤੇ ਜੰਗਲ 'ਚ ਜਾ ਕੇ ਉਹਨਾਂ ਦੇ ਅੱਗੇ ਹੀਰੇ ਮੋਤੀ ਜਵਾਹਰਾਤ ਸੋਨੇ ਦੀਆਂ ਅਸ਼ਰਫੀਆਂ, ਤੁਸੀਂ ਪੈਸੇ ਵਾਲੇ ਹੋ, ਦੌਲਤ ਵਾਲੇ ਹੋ, ਮਾਇਆ ਵਾਲੇ ਹੋ, ਉਹਨਾਂ ਅੱਗੇ ਭੇਟ ਕਰਦੇ ਅਤੇ ਉਹਨਾਂ ਦੇ ਕਦਮਾਂ 'ਤੇ ਟੈਪ ਹੈ, ਉਹਨਾਂ ਦੇ ਘੋੜੇ ਦੀ ਲਗਾਮ ਪਕੜ ਲਈ ਅਤੇ ਆਖੀ ਜਦ ਤੱਕ ਬਖਸ਼ੋਗੇ ਨਹੀਂ ਮੈਂ ਤੁਹਾਡੇ ਘੋੜੇ ਦੀ ਲਗਾਮ ਨਹੀਂ ਛੱਡਣੀ, ਕੁਚਲ ਜਾਓ, ਖਤਮ ਕਰ ਜਾਓ, ਇੱਕ ਵਾਰੀ ਮੈਨੂੰ ਬਖਸ਼ ਕਰ ਦਿਓ, ਮੈਂ ਤੁਹਾਡੇ ਸਿੰਘ ਨੂੰ ਪਾਣੀ ਨਹੀਂ ਬੁਲਾਇਆ, ਮੈਂ ਤੁਹਾਡਾ ਸਿੰਘ ਧਰਿਆਂ ਮਾਰ ਦਿੱਤਾ। ਅਤੇ ਸੇਠਾਣੀ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ, ਉਹ ਬੜਾ ਬਖਸ਼ਣ ਦੀ, ਉਹ ਬੜਾ ਦਿਆਲੂਈ, ਉਹ ਬੜਾ ਕਿਰਪਾਲੂ, ਬਖਸ਼ ਦੇਗਾ। ਜਦੋਂ ਇਤਨੇ ਬਚਨ ਆਖੇ ਸ਼ਾਮ ਨੂੰ ਸੇਠ ਆ ਗਏ ਅਤੇ ਸੇਠ ਨਾਲ ਸਾਰੀ ਵਾਰਤਾ ਕੀਤੀ। ਜਦੋਂ ਸਾਰੀ ਵਾਰਤਾ ਸੇਠ ਨੂੰ ਦਿੱਤੀ ਅਤੇ ਸੇਠ ਪਤਾ ਕੀ ਆਖਣਗਾ, ਸੇਠਾਣੀ ਭੁੱਲ ਗਈ ਹੈ, ਤੂੰ ਗਲਤੀ ਕੀਤੀ ਹੈ, ਉਹਦੇ ਨਾਲ ਜ਼ਿਕਰ ਨਹੀਂ ਸੀ ਕਰਨਾ, ਉਹ ਪਾਪ ਤੇ ਅਸਾਂ ਕੀਤਾ ਅਤੇ ਤੂੰ ਲੋਕਾਂ ਨੂੰ ਦੱਸੀ ਜਾਂਦੀ, ਉਹ ਨਾ ਦੱਸ। ਆਖਣਗੇ ਸੇਠ ਜੀ, ਆਪਣਾ ਦੁੱਖ ਕਿਸੇ ਨੂੰ ਦੱਸਾਂਗੇ ਅਤੇ ਮਨ ਹਲਕਾ ਹੋਵੇਗਾ, ਉਹਨੇ ਮੈਨੂੰ ਤਰੀਕਾ ਦੱਸਿਆ। ਆਖਣਗੇ ਕੀ, ਪਰਸੋਂ ਕਲਗੀ ਵਾਲੇ ਪਾਤਸ਼ਾਹ ਰਾਜਪੁਰ ਦੇ ਮਹਿਲਾਂ 'ਚ ਆ ਰਹੇ ਅਤੇ ਤੁਸੀਂ ਜਾ ਕੇ ਪਹਿਲੇ ਉਹਨਾਂ ਦੇ ਘੋੜੇ ਦੀ ਲਗਾਮ ਪਕੜੋ ਅਤੇ ਉਹਨਾਂ ਦੇ ਕਦਮਾਂ 'ਤੇ ਟੈਪੋ ਅਤੇ ਭੁੱਲਾਂ ਦੀ, ਖਿਮਾ ਦੀ ਅਰਜੋਈ ਕਰੋ। ਜਿਸ ਵਕਤ ਇੱਦਾਂ ਹੀ ਕੀਤਾ ਮੇਰੇ ਕਲਗੀ ਵਾਲੇ ਪਾਤਸ਼ਾਹ ਨਾਲ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਮੁਕਤ ਸਿੰਘ, ਪੰਜ ਪਿਆਰੇ ਨਾਲ ਨਾਲ ਤੁਰੇ ਜਾ ਰਹੇ ਅਤੇ ਜਦੋਂ ਉਹ ਰਾਏਪੁਰ ਦੇ ਕੋਲ ਆਏ ਨਾ, ਇੱਧਰ ਰਾਣੀ ਨੇ ਪਤਾ ਕੀ ਕੀਤਾ, ਰਾਏਪੁਰ ਨੂੰ ਦੁਲਹਨ ਵਾਂਗੂ ਸਜਾ ਦਿੱਤਾ। ਜਿਵੇਂ ਦੁਲਹਨ ਨੂੰ ਸਜਾਈਦਾ, ਇਵੇਂ ਰਾਏਪੁਰ ਦੇ ਮਹਿਲ, ਇਵੇਂ ਰਾਏਪੁਰ ਦੀਆਂ ਗਲੀਆਂ, ਮਹੱਲੇ, ਕੂਚੇ, ਅਤੇ ਰਾਣੀ ਨੇ ਕਹਿ ਦਿੱਤਾ ਆਪਣੀ ਮਖਲੂਕਾਤ ਨੂੰ, ਆਪਣੀ ਪਬਲਿਕ ਨੂੰ, ਮੇਰਾ ਬਾਜਾਂ ਵਾਲਾ ਆ ਰਿਹਾ, ਮੇਰਾ ਕਲਗੀ ਵਾਲਾ ਆ ਰਿਹਾ, ਮੈਂ ਉਹਦੀ ਪੁੱਤਰੀ ਹਾਂ, ਇਹ ਰਾਜ ਮੇਰਾ ਨਹੀਂ, ਇਹ ਕਲਗੀ ਵਾਲੇ ਦਾ, ਇਹ ਮਖਲੂਕਾਤ, ਇਸ ਰਾਏਪੁਰ ਨੂੰ ਇਵੇਂ ਸਜਾਓ ਕਿ ਕਲਗੀ ਵਾਲੇ ਪਾਤਸ਼ਾਹ ਤੋਂ ਰਾਏਪੁਰ ਨੂੰ ਨਿਛਾਵਰ ਕਰ ਦਿੱਤਾ ਗਿਆ। ਇਵੇਂ ਹੀ ਹੋਇਆ, ਮਖਮਲ ਵਿਛਾ ਦਿੱਤੀ, ਗੁਲਾਬ ਵਿਛਾ ਦਿੱਤੇ ਅਤੇ ਕਲਗੀ ਵਾਲੇ ਪਾਤਸ਼ਾਹ ਆ ਰਹੇ ਨੇ। ਇੱਧਰੋਂ ਸੇਠਾਣੀ ਅਤੇ ਸੇਠ ਨੇ ਮੋਤੀਆਂ ਦੇ ਥਾਲ ਲਏ, ਉਹਨੇ ਹੱਥਾਂ 'ਚ ਚੁੱਕੇ ਪੁਸ਼ਪਾਂ ਦੇ ਥਾਲ ਲਏ, ਮਾਲਾਂ ਲਈਆਂ ਸੁੱਚੀਆਂ ਅਤੇ ਹੱਥਾਂ 'ਚ ਚੁੱਕੀਆਂ ਹੋਈਆਂ ਅਤੇ ਕਲਗੀ ਵਾਲੇ ਪਾਤਸ਼ਾਹ ਨੂੰ ਅੱਗੋਂ ਹੋ ਕੇ ਜਾ ਕੇ ਬਖਸ਼ਾਉਣ ਵਾਸਤੇ ਭੇਟਾਂ ਦਿਆਂਗੇ ਅਤੇ ਬਖਸ਼ਾਵਾਂਗੇ। ਅਤੇ ਕਲਗੀ ਵਾਲੇ ਪਾਤਸ਼ਾਹ ਦਾ ਘੋੜਾ ਪਿੱਛੇ ਹੀ ਰੁਕ ਗਿਆ, ਅਜੇ ਕਾਫੀ ਫਾਸਲਾ ਹੈ, ਘੋੜਾ ਰੁਕ ਗਿਆ ਅਤੇ ਮੇਰੇ ਬਾਜਾਂ ਵਾਲੇ ਪਾਤਸ਼ਾਹ ਨੂੰ ਇਹ ਭਾਈ ਦਇਆ ਸਿੰਘ ਜੀ ਆਖਦੇ ਨੇ, ਬਾਬਾ ਜੀ ਰੁਕੇ ਕਿਉਂ? ਉਹ ਸਾਹਮਣੇ ਰਾਏਪੁਰ ਦੇ ਲੋਕ ਖਲੋਤੇ ਨੇ, ਤੁਹਾਡੀ ਆਓ ਭਗਤ 'ਚ ਤੁਸੀਂ ਰੁਕ ਗਏ ਹੋ। ਅਤੇ ਕਲਗੀ ਵਾਲੇ ਪਾਤਸ਼ਾਹ ਕੁਝ ਘੜੀਆਂ ਚੁੱਪ ਰਹੇ ਅਤੇ ਮੂੰਹ 'ਚੋਂ ਪਤਾ ਕੀ ਬਚਨ ਨਿਕਲਿਆ, ਭਾਈ ਦਇਆ ਸਿੰਘ ਜੀ ਤੁਸੀਂ ਇੱਧਰੋਂ ਜਾਓ, ਮੈਂ ਜੰਗਲ ਵੱਲੋਂ ਹੋ ਕੇ ਆਉਣਾ ਅਤੇ ਇਸ ਕਰਕੇ ਤੁਸੀਂ ਇੱਧਰੋਂ ਜਾਓ। ਬਾਬਾ ਜੀ ਇੰਝ ਨਾ ਕਰਿਓ, ਕਲਗੀ ਵਾਲੇ ਪਾਤਸ਼ਾਹ ਇੰਝ ਨਾ ਕਰਿਓ, ਰਾਏਪੁਰ ਦੇ ਲੋਕਾਂ ਦੇ ਦਿਲ ਟੁੱਟ ਜਾਣਗੇ, ਉਹ ਤਾਂ ਫੁੱਲ ਲੈ ਕੇ ਖਲੋਤੇ ਨੇ, ਉਹ ਤਾਂ ਗੁੰਚੇ ਲੈ ਕੇ ਖਲੋਤੇ ਨੇ। ਭਾਈ ਦਇਆ ਸਿੰਘ ਜੀ ਬਚਨ ਮੰਨੋ, ਅਤੇ ਮੂੰਹ 'ਚੋਂ ਪਤਾ ਕੀ ਗੱਲ ਆਖੀ, ਇਤਨੇ ਅੱਖਰ ਆਖੇ ਠਾਕਰ ਦਰਸ਼ਨ ਨਹੀਂ ਦੇਣ ਲੱਗਾ। ਕਿੱਥੇ ਸਿੰਘ ਸ਼ਹੀਦ ਹੋਇਆ, ਕਿੱਥੇ ਉਹਦਾ ਸੰਸਕਾਰ ਹੋਇਆ ਅਤੇ ਕਿੱਥੇ ਉਹਦੀ ਆਉ ਭਗਤ ਹੋ ਰਹੀ ਹੈ, ਪਰ ਕਲਗੀ ਵਾਲੇ ਪਾਤਸ਼ਾਹ ਜੰਗਲ ਵੱਲੋਂ ਚਲੇ ਗਏ। ਅਤੇ ਜਦੋਂ ਇਹ ਸੇਠ ਸੇਠਾਣੀ ਉਹਨਾਂ ਪੰਜਾਂ ਸਿੰਘਾਂ ਕੋਲ ਪਹੁੰਚੇ ਨਾ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਮਝ ਬੈਠੇ। ਭਾਈ ਦਇਆ ਸਿੰਘ ਦਾ ਘੋੜਾ ਸੇਠਾਣੀ ਨੇ ਪਕੜ ਕੇ ਪਤਾ ਕੀ ਕਹਿੰਦੀ ਹੈ, ਇਹ ਪਿਤਾ ਜੀ, ਇਹ ਮਾਲਕ ਜੀ ਮੈਨੂੰ ਬਖਸ਼ ਦਿਓ, ਮੈਂ ਭੁੱਲ ਗਈ ਹਾਂ, ਮੈਂ ਗਲਤੀ ਕਰ ਬੈਠੀ ਹਾਂ, ਮੇਰੇ ਕੋਲ ਪਾਪ ਹੋ ਗਿਆ। ਅਤੇ ਉਹ ਭਾਈ ਦਇਆ ਸਿੰਘ ਪਤਾ ਕੀ ਆਖਣਗਾ, ਉਹ ਬੀਬੀ, ਉਹ ਭੈਣ ਜਿਹਨੂੰ ਤੂੰ ਲੱਭਦੀ ਪਈ ਹੈ, ਉਹ ਇਹਨਾਂ ਵਿੱਚੋਂ ਨਹੀਂ ਆ, ਉਹ ਤਾਂ ਵੇਖ ਰਾਏਪੁਰ ਦੇ ਕਿਲੇ 'ਚ ਪਹੁੰਚ ਗਏ ਨਹੀਂ, ਉਹ ਵੇਖ ਇੱਕੀ ਤੋਪਾਂ ਦੀ ਸਲਾਮੀ ਦਿੱਤੀ ਆ, ਅਸਮਾਨ ਪਿਆ ਗੂੰਜਦਾ ਪਈ, ਅਤੇ ਤੂੰ ਇੱਥੇ ਨਹੀਂ ਉਹ ਮਿਲਦੇ। ਇੰਨੇ ਬਚਨ ਸੁਣ ਕੇ ਆਖਣਗੇ, ਉਧਰੋਂ ਕਿਉਂ ਚਲੇ ਗਏ, ਇੱਧਰੋਂ ਕਿਉਂ ਨਹੀਂ ਆਏ? ਸੇਠਾਣੀ, ਇਸ ਗੱਲ ਦਾ ਸਾਨੂੰ ਪਤਾ ਨਹੀਂ, ਪਰ ਮੂੰਹ 'ਚੋਂ ਕੋਈ ਬਚਨ ਕਿਹਾ ਨੇ, ਸਾਨੂੰ ਉਸ ਗੱਲ ਨਾਲ ਮਤਲਬ ਨਹੀਂ ਕਿ ਇਤਨੇ ਬਚਨ ਕਹਿੰਦੇ ਤੁਸੀਂ ਇੱਧਰੋਂ ਚਲੋ ਅਤੇ ਮੈਂ ਜੰਗਲ ਵੱਲੋਂ ਆਇਆ। ਅਤੇ ਬਚਨ ਕਹਿ ਗਏ, ਠਾਕਰ ਦਰਸ਼ਨ ਨਹੀਂ ਦੇਣ ਲੱਗਾ। ਸੇਠਾਣੀ ਧਰਤੀ 'ਤੇ ਡਿੱਗ ਪਈ, ਕਛ ਖਾ ਕੇ ਸੱਟ ਲੱਗ ਗਈ, ਚੋਟ ਖਾ ਗਈ। ਅਤੇ ਜਿਸ ਵਕਤ ਸੇਠ ਨੇ ਲਾਇਆ, ਉਠਾਇਆ, ਉਹ ਛਿੱਚ ਲਿਆਂਦਾ ਪਾਣੀ ਦਾ ਛੱਪਟਾ ਮਾਰ ਕੇ, ਆਖਣਗੇ ਸੇਠਾਣੀ ਘਰ ਚੱਲ, ਕੱਲ੍ਹ ਕਿਲ੍ਹੇ ਵਿੱਚ ਦਰਬਾਰ ਲੱਗੇਗਾ, ਕੱਲ੍ਹ ਕਿਲ੍ਹੇ ਵਿੱਚ ਗੁਰੂ ਕਲਗੀ ਵਾਲੇ ਮਸਲ 'ਤੇ ਬੈਠਣਗੇ, ਫਿਰ ਗਰੀਬ ਨੂੰ ਵੀ ਹਟਕ ਨਹੀਂ, ਫਿਰ ਕਿਤੇ ਗਰੀਬ ਨੂੰ ਵੀ ਰੋਕ ਨਹੀਂ, ਕੱਲ੍ਹ ਚੱਲ ਕੇ ਮੱਥਾ ਟੇਕਾਂਗੇ ਅਤੇ ਕੱਲ੍ਹ ਉਹਨਾਂ ਕੋਲ ਭੁੱਲ ਬਖਸ਼ਾਵਾਂਗੇ। ਇਹ ਕੋਈ ਬੋਲੋ ਸਾਧਨਾ। ਦੂਜਾ ਦਿਨ ਹੋਇਆ, ਅੰਮ੍ਰਿਤ ਵੇਲਾ ਹੋਇਆ, ਕਲਗੀ ਵਾਲੇ ਪਾਤਸ਼ਾਹ ਸੋਨੇ ਦੇ ਸਿੰਘਾਸਨ 'ਤੇ ਬੈਠੇ ਅਤੇ ਕੀਰਤਨ ਆਰੰਭ ਹੋ ਗਿਆ। ਸੰਗਤਾਂ ਬੇਅੰਤ, ਰਿਸ਼ੀ ਮੁਨੀ, ਸੰਤ ਰਾਏਪੁਰ ਦੀ ਮਖਲੂਕਾਤ ਕਲਗੀ ਵਾਲੇ ਪਾਤਸ਼ਾਹ ਦੇ ਦਰਬਾਰ 'ਚ ਬੈਠੀ। ਇੱਧਰੋਂ ਸੇਠ ਅਤੇ ਸੇਠਾਣੀ ਨੇ ਮੋਤੀਆਂ ਦੇ ਥਾਲ ਫਿਰ ਭਰੇ, ਫਿਰ ਪੁਸ਼ਪ ਲਏ, ਆਖਣਗੇ ਰਾਣੀ ਸਾਡੀ ਰਿਸ਼ਤੇਦਾਰ ਹੈ, ਅਸੀਂ ਰਾਣੀ ਦੇ ਮਹਿਲਾਂ 'ਚ ਚੱਲ ਕੇ ਕਲਗੀ ਵਾਲੇ ਪਾਤਸ਼ਾਹ ਕੋਲ ਭੁੱਲ ਬਖਸ਼ਾਵਾਂਗੇ। ਜਦੋਂ ਇਹ ਦੋਵੇਂ ਜਗਿਆਸੂ, ਸੇਠ ਸੇਠਾਣੀ, ਸੋਹਣਾ ਅਤੇ ਮੋਹਣਾ, ਉਹਨਾਂ ਮਹਿਲਾਂ ਦੇ ਕੋਲ ਪਹੁੰਚੇ, ਰਾਏਪੁਰ ਦੇ ਮਹਿਲਾਂ ਕੋਲ ਤੇ ਕਲਗੀ ਵਾਲੇ ਅਚੰਭਤ ਨੇਤਰ ਖੁੱਲੇ ਕੋਲ ਭਾਈ ਦਇਆ ਸਿੰਘ ਬੈਠਾ ਸੀ ਆਖਣਗੇ ਭਾਈ ਦਇਆ ਸਿੰਘ ਉੱਠੋ ਛੇਤੀ ਕਰੋ ਆਖਣਗੇ ਬਾਬਾ ਜੀ ਕਰਾਂ ਆਖਣਗੇ ਜਾਓ ਦਰਵਾਜ਼ੇ ਤੇ ਚਲੇ ਜਾਓ ਦੋ ਜਗਿਆਸੂ ਆ ਰਹੇ ਨੇ ਇੱਕ ਸੇਠਾਣ ਸੇਠ ਤੇ ਇੱਕ ਸੇਠਾਣੀ ਤੇ ਉਹ ਮੱਥਾ ਟੇਕਣ ਵਾਸਤੇ ਆ ਰਹੇ ਨੇ ਉਹਨਾਂ ਨੂੰ ਵਾਪਸ ਭੇਜ ਦਿਓ ਉਹਨਾਂ ਨੂੰ ਕਹਿ ਦਿਓ ਵਾਪਸ ਚਲੇ ਜਾਓ ਤੁਹਾਨੂੰ ਠਾਕਰ ਦਰਸ਼ਨ ਨਹੀਂ ਦੇਣ ਲੱਗਾ ਇਹ ਕਲਗੀ ਵਾਲੇ ਪਾਤਸ਼ਾਹ ਦਾ ਜੀਵਨ ਦਾ ਕੌਤਕ ਹੈ ਜੋ ਮੈਂ ਅਗਲੇ ਹਫ਼ਤੇ ਪੂਰਾ ਪੇਟ ਕਰਾਂਗਾ ਇਹ ਪ੍ਰਸੰਗ ਘੱਟੋ ਘੱਟ 4 ਘੰਟਿਆਂ ਦਾ ਹੈ ਤੋ ਇਸ ਕਰਕੇ ਜੀਵਨ ਦਾ ਕੌਤਕ ਹੈ ਇਹਨਾਂ ਨੇ ਕਿਤਨੀ ਤਰੱਦਦ ਕੀਤੀ ਇਹਨਾਂ ਨੇ ਕਿਤਨੀ ਭੱਜ ਦੌੜ ਕੀਤੀ ਉਹ ਮੈਂ ਅਗਲੇ ਸਮੇਂ 'ਚ ਆਖਾਂਗਾ ਅੱਜ ਸਿੱਖ ਪੰਥ ਹਿੰਦੂ ਧਰਮ ਨਾਲ ਕੀ ਕਰ ਰਿਹਾ ਹੈ ਅੱਜ ਹਿੰਦੂ ਧਰਮ ਸਿੱਖ ਪੰਥ ਨਾਲ ਕੀ ਕਰ ਰਿਹਾ ਇਹ ਬੜੀ ਅਜੋਕੀ ਐਸੀ ਘਟਨਾ ਹੈ ਜੋ ਮੈਂ ਆਪ ਦਰਦ ਨਾਲ ਬਿਆਨ ਕਰਾਂ ਅਤੇ ਮੇਰੇ ਅੱਖਾਂ 'ਚੋਂ ਆਥੂ ਆ ਜਾਂਦੇ ਨੇ ਪਰ ਉਹ ਵੀ ਰੱਬ ਦੇ ਪਿਆਰੇ ਤੁਹਾਡੇ 'ਚ ਬੈਠੇ ਨੇ ਜਿਹੜੇ ਕਲਗੀ ਵਾਲੇ ਪਾਤਸ਼ਾਹ ਦੇ ਪਿਆਰ 'ਚ ਉਹਨਾਂ ਦੇ ਅੱਖਾਂ 'ਚੋਂ ਆਂਸੂ ਜਾਂਦੇ ਨੇ ਪਤਾ ਇਹ ਕੀ ਹੈ ਇਹ ਜਦੋਂ ਅੱਖਾਂ 'ਚੋਂ ਆਂਸੂ ਆ ਜਾਣ ਅਤੇ ਮਨ ਧੋਤਾ ਜਾਂਦਾ ਹੈ ਅੱਖਾਂ 'ਚੋਂ ਜਦੋਂ ਜਲ ਆ ਜਾਵੇ ਨਾ ਸਮਝੋ ਮਨ ਸਵੱਛ ਹੋ ਗਿਆ ਬਾਕੀ ਦੇ ਵਿਚਾਰ ਸੀਮਿਤ ਕਰਦਾ ਹੋਇਆ ਫਿਰ ਆਪਦੇ ਸਾਹਮਣੇ ਪੇਟ ਕਰਾਂਗਾ ਮੈਂ।